ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸ਼ਬਦ ਭਾਗ ਸੱਤਵਾਂ। ਸ਼ਬਦ ਦੀ ਬਾਬਤ ਆਮ ਸੰਗਤਾਂ ਨੂੰ ਕਈ ਕਿਸਮ ਦੇ ਭੁਲੇਖੇ ਪਏ ਹੋਏ ਹਨ, ਜਿਨ੍ਹਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸੁਲਝਾਉਣ ਦਾ ਇਹ ਯਤਨ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਸ਼ਬਦ ਨੂੰ ਅੱਖਰਾਂ ਤਾਈਂ ਸੀਮਤ ਕੀਤਾ ਜਾਂਦਾ ਹੈ ਅਤੇ ਬੁੱਧੀ ਮੰਡਲ ਦਾ ਵਿਸ਼ਾ ਹੀ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅਖਰੀ ਸ਼ਬਦ ਦੀ ਹੀ ਵਿਆਖਿਆ ਅਤੇ ਕਥਾ ਵਾਰਤਾ ਕਰਦੇ ਹਾਂ ਅਤੇ ਬਾਰਮੁਖੀ ਅਰਥ ਕਰਨ ਵਿੱਚ ਹੀ ਸੰਤੁਸ਼ਟ ਹੋਏ ਬੈਠੇ ਹਾਂ। ਅਸਲ ਵਿੱਚ ਇਹ ਸ਼ਬਦ ਜਾਂ ਬਾਣੀ, ਇਹ ਆਤਮ ਮੰਡਲ, ਨਾਨਕ ਮੰਡਲ, ਬ੍ਰਹਮ ਮੰਡਲ, ਧੁਰ ਦੀ ਇਲਾਹੀ ਵਸਤੂ ਹੈ। ਇਹ ਗੁਪਤੀ ਤਤ ਸ਼ਬਦ ਜਾਂ ਅਨਹਦ ਬਾਣੀ ਧੁਰੋਂ ਬ੍ਰਹਮ ਮੰਡਲ ਵਿੱਚੋਂ ਉਤਰੀ ਹੋਈ ਹੈ, ਜੋ ਕਿ ਆਤਮਕ ਅਨੁਭਵ ਦੁਆਰਾ ਹੀ ਬੁੱਝੀ, ਸੀਜੀ ਅਤੇ ਪਛਾਣੀ ਜਾ ਸਕਦੀ ਹੈ। ਇਸ ਤਤ ਸ਼ਬਦ ਦੀ ਅਨਹਦ ਧੁਨੀ ਨੂੰ ਸਰੀਰਕ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਕਿਉਂਕਿ ਇਹ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਹੈ। ਇਸ ਤਤ ਸ਼ਬਦ ਨੂੰ ਬੁੱਧੀ ਮੰਡਲ ਤੋਂ ਉੱਪਰ ਉੱਠ ਕੇ ਸ਼ਬਦ ਸੁਰਤ ਦੀ ਕਮਾਈ ਦੁਆਰਾ ਅਨੁਭਵ ਮੰਡਲ ਵਿੱਚ ਬੁੱਝਿਆ ਸੀਜਿਆ ਜਾਂਦਾ ਹੈ। ਹਾਂਜੀ, ਤਤ ਸ਼ਬਦ ਨੂੰ ਬੁੱਧੀ ਮੰਡਲ ਤੋਂ ਉੱਪਰ ਉੱਠ ਕੇ ਸ਼ਬਦ ਸੁਰਤ ਦੀ ਕਮਾਈ ਕਰਕੇ ਉਸ ਬ੍ਰਹਮ ਮੰਡਲ, ਅਨੁਭਵ ਮੰਡਲ ਵਿੱਚ ਹੀ ਬੁੱਝਿਆ ਅਤੇ ਸੀਜਿਆ ਜਾ ਸਕਦਾ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾ ਮੀਠਾ ਮਨੈ ਪਿਆਰਾ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵਲਾਏ। ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ, ਰੋਸ਼ਨੀ, ਸ਼ਕਤੀ ਅਤੇ ਜੀਵਨ ਰੋਂ ਆਦਿ ਨਿਖੇੜੀਆਂ ਨਹੀਂ ਜਾ ਸਕਦੀਆਂ। ਧਿਆਨ ਦੇਣਾ ਜੀ, ਧੁੱਪ ਦੀ ਹਰ ਇੱਕ ਕਿਰਨ ਵਿੱਚ ਗਰਮੀ ਵੀ ਹੈ, ਸ਼ਕਤੀ ਵੀ ਹੈ, ਜੀਵਨ ਰੋਂ ਵੀ ਹੈ, ਪ੍ਰਕਾਸ਼ ਵੀ ਹੈ। ਹੁਣ ਅਸੀਂ ਕਹੀਏ ਰੋਸ਼ਨੀ ਨੂੰ ਅਲੱਗ ਕਰ ਦਈਏ, ਸ਼ਕਤੀ ਨੂੰ ਅਲੱਗ ਕਰ ਦਈਏ, ਨਹੀਂ ਕਰ ਸਕਦੇ। ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚ ਬਾਣੀ, ਸ਼ਬਦ, ਨਾਮ, ਅੰਮ੍ਰਿਤ, ਹੁਕਮ, ਹਰ ਰਸ, ਸ਼ਕਤੀ, ਰਾਗਨਾ, ਧੁਨੀ, ਪ੍ਰੇਮ, ਸੁੱਖ, ਸ਼ਾਂਤੀ, ਚਾਅ ਆਦਿ ਸਾਰੇ ਆਤਮਕ ਗੁਣ ਤਾਣੇ ਪੇਟੇ ਓਤ ਪੋਤ ਮਿਲੇ ਜੁਲੇ ਅਤੇ ਸਮਾਏ ਹੋਏ ਹਨ। ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਇਸ ਤਤ ਸ਼ਬਦ ਦੀ ਧੁਨੀ ਦੀ ਪਿਰਮ ਖੇਲ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ। ਅਨਹਦ ਬਾਣੀ ਸ਼ਬਦ ਵਜਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਧਿਨ ਹਰ ਕਾ ਨਾਮ ਵਖਾਣੀ। ਸੋ ਗੁਰਬਾਣੀ ਪੜ੍ਹਨ ਸੁਣਨ ਦੁਆਰਾ ਸਾਡੇ ਮਨ ਨੂੰ ਨਾਮ ਦੀ ਰੰਗਣ ਚੜ੍ਹਦੀ ਹੈ, ਪਰ ਇਹ ਰੰਗਣ ਤਦ ਹੀ ਚੜ੍ਹ ਸਕਦੀ ਹੈ ਜੇ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਅਥਵਾ ਸਾਡਾ ਮਨ ਗੁਰਬਾਣੀ ਦੇ ਅੰਤਰੀਵ ਭਾਵ ਨਾਲ ਪਰਸੇ ਜਾਂ ਛੋਏ। ਨਹੀਂ ਤਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਆਤਮ ਕਲਾ ਨਹੀਂ ਵਰਤਦੀ। ਧਿਆਨ ਦੇਣਾ ਜੀ, ਜਿਵੇਂ ਲੋਹੇ ਦੇ ਉੱਤੇ ਪਾਰਸ ਫੇਰੀ ਜਾਈਏ, ਲੋਹੇ ਨੂੰ ਕੁਛ ਨਹੀਂ ਆਉਂਦਾ, ਪਰ ਜਦੋਂ ਛੋਹਦਾ ਹੈ ਸੋਨਾ ਬਣ ਜਾਂਦਾ ਹੈ। ਗੁਰਬਾਣੀ ਵਿੱਚ ਆਤਮ ਕਲਾ ਹੈ, ਇਸ ਕਿੰਟਾਂ ਵਿੱਚ ਹੀ ਮਨ ਨੂੰ ਨਾਮ ਦੀ ਰੰਗਣ ਚਾੜ ਸਕਦਾ ਹੈ, ਪਰ ਇਹ ਰੰਗਣ ਤਾਂ ਚੜ ਸਕਦੀ ਹੈ ਜੇ ਸਾਡਾ ਮਨ ਗੁਰਬਾਣੀ ਦੇ ਅੰਤਰੀ ਭਾਵ ਨੂੰ ਛੋਏ। ਪਰ ਛੋਹਣਾ ਤਾਂ ਧਿਆਨ ਨਾਲ ਜੇ ਅਸੀਂ ਧਿਆਨ ਦੇਵਾਂਗੇ, ਗੱਲ ਨਿਰੋਲ ਧਿਆਨ ਦੀ ਹੈ। ਧਿਆਨ ਬਿਨਾਂ ਪਾਠ ਤੋਤੇ ਵਾਂਗ ਰਟਨ ਹੈ। ਜਿਹੜੇ ਤੋਤੇ ਪਾਲਦੇ ਹਨ ਉਹ ਦੋ ਚਾਰ ਗੱਲਾਂ ਤੋਤੇ ਨੂੰ ਸਿਖਾ ਦਿੰਦੇ ਹਨ, ਉਹ ਬਾਰ ਬਾਰ ਬੋਲਦਾ ਰਹਿੰਦਾ, ਪਤਾ ਨਹੀਂ ਹੁੰਦਾ ਮੈਂ ਕੀ ਕਹਿ ਰਿਹਾ ਹਾਂ, ਪਰ ਰਟਨ ਕਰੀ ਜਾਂਦਾ ਹੈ। ਇਸੇ ਧਿਆਨ ਤੋਂ ਬਿਨਾਂ ਸਾਡਾ ਪਾਠ ਇਹ ਤੋਤੇ ਵਾਂਗ ਰਟਨ ਹੈ, ਜਿਸ ਕਰਕੇ ਸਾਡਾ ਮਨ ਗੁਰਬਾਣੀ ਦੀ ਅੰਤਰੀ ਪਾਰਸ ਕਲਾ ਨਾਲ ਨਹੀਂ ਛੋਹਦਾ, ਅਤੇ ਇਸ ਛੋਹ ਬਿਨਾਂ ਮਨ ਉੱਤੇ ਪਾਰਸ ਕਲਾ ਨਹੀਂ ਵਰਤਦੀ। ਇਹੋ ਕਾਰਨ ਹੈ ਕਿ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ, ਅਤੇ ਅਸੀਂ ਆਤਮਕ ਜੀਵਨ ਤੋਂ ਵਾਂਝੇ ਰਹਿੰਦੇ ਹਾਂ। 15-15 ਸਾਲ, 20-20 ਸਾਲ ਗੁਰਬਾਣੀ ਦਾ ਕੀਰਤਨ ਸੁਣਦਿਆਂ ਹੋ ਜਾਂਦੇ ਹਨ, ਪਰ ਆਤਮਕ ਅਤੇ ਮਾਨਸਿਕ ਹਾਲਤ ਹੋਈ ਦੀ ਹੋਈ ਆਤਮਕ ਜੀਵਨ ਤੋਂ ਫਿਰ ਵੀ ਵਾਂਝੇ ਰਹਿੰਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਗੁਰਬਾਣੀ ਦੇ ਅੰਤਰੀ ਭਾਵ ਨਾਲ ਨਹੀਂ ਛੋਹਦਾ, ਰਟਨ ਹੁੰਦਾ ਹੈ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ। ਗੁਰਬਾਣੀ ਦੀ ਅੰਤਰੀਵ ਆਤਮ ਭਾਵਾਂ ਨੂੰ ਧਿਆਨ ਨਾਲ ਪਰਸਨਾ ਹੀ ਜੀਉ ਜਾਣਨਾ ਹੈ, ਜਿਸ ਨਾਲ ਸਾਰੇ ਇਲਾਹੀ ਗੁਣ ਅਥਵਾ ਰਸ, ਰੰਗ, ਪ੍ਰੇਮ, ਚਾਉ, ਸੇਵਾ ਭਾਵਾਂ ਦੀ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ ਅਤੇ ਅੰਤਰ ਰਵੇ ਹਰਨਾਮਾਂ ਦੀ ਪਾਰਸ ਕਲਾ ਵਰਤਦੀ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰਤ ਦੀ ਅੰਤਰ ਆਤਮੇ ਕਮਾਈ ਦੁਆਰਾ ਸਾਡੀ ਸੁਰਤ ਤਤ ਸ਼ਬਦ ਨਾਲ ਪਰਸਦੀ ਹੈ, ਜਿਸ ਨਾਲ ਸਾਡੇ ਅੰਤਰ ਆਤਮੇ ਅਨਹਦ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ। ਇਹ ਸ਼ਬਦ ਅਤੇ ਸੁਰਤ ਦੇ ਮੇਲ ਜਾਂ ਛੋਹ ਨੂੰ ਹੀ ਪਰਸਣਾ ਕਿਹਾ ਜਾਂਦਾ ਹੈ। ਪਰਸਣਾ ਕੀ ਹੈ ਗੁਰਬਾਣੀ ਦਾ? ਕਿ ਗੁਰਬਾਣੀ ਦੇ ਅੱਖਰਾਂ ਦੇ ਪਿੱਛੇ ਜੋ ਤਤ ਸ਼ਬਦ ਹੈ ਸੁਰਤ ਨਾਲ ਉਸਨੂੰ ਪਰਸਣਾ। ਇਹ ਸ਼ਬਦ ਅਤੇ ਸੁਰਤ ਦੇ ਮੇਲ ਜਾਂ ਛੋਹ ਨੂੰ ਹੀ ਪਰਸਣਾ ਕਿਹਾ ਜਾਂਦਾ ਹੈ, ਜਿਸ ਦੁਆਰਾ ਗੁਰਸ਼ਬਦੀ ਗੋਬਿੰਦ ਗਜਿਆ ਦਾ ਗੁਰਵਾਕ ਸਿੱਧ ਹੁੰਦਾ ਹੈ। ਸ਼ਬਦ ਦੇ ਇਹ ਦੋਨਾਂ ਸਰੂਪਾਂ ਨੂੰ, ਅੱਖਰੀ ਅਤੇ ਅੱਖਰਹੀਣ ਤਤ ਸ਼ਬਦ ਨੂੰ ਸਮਝਣ ਲਈ ਇੱਕ ਉਦਾਹਰਣ ਕਿ ਸ਼ਰਾਬ ਦੇ ਵੀ ਦੋ ਅੱਡ ਅੱਡ ਸਰੂਪ ਹਨ। ਇੱਕ ਪਹਿਲਾ ਅਸਥੂਲ ਸਰੂਪ ਹੈ, ਜਿਹੜਾ ਰੰਗ ਬਿਰੰਗਾ, ਕੋੜਾ, ਕੁਸੈਲਾ, ਘੋਲਵਾ ਆਉਂਦਾ ਹੈ। ਦੂਸਰਾ ਸੂਖਮ ਸਰੂਪ ਹੈ ਸ਼ਰਾਬ ਦਾ, ਉਸਨੂੰ ਸਰੂਰ ਕਹਿੰਦੇ ਹਨ। ਜਦ ਅਸਥੂਲ ਸ਼ਰਾਬ ਨੂੰ ਪੀਤਾ ਜਾਏ ਤਾਂ ਮਨ, ਤਨ, ਬੁੱਧੀ ਉੱਤੇ ਅਨੋਖਾ ਜਿਹਾ ਅਸਰ ਆਉਂਦਾ ਹੈ। ਇਸ ਅਸਰ ਨੂੰ ਸਰੂਰ ਕਿਹਾ ਜਾਂਦਾ ਹੈ। ਸਰੂਰ ਵਿੱਚ ਥਰਥਰਾਉਂਦਾ ਹੋਇਆ ਉਮਾਹਾ, ਚਾਉ, ਮਸਤੀ, ਦਲੇਰੀ, ਬੇਪਰਵਾਹੀ ਅਤੇ ਖੇੜਾ ਆਉਂਦਾ ਹੈ। ਇਹ ਅੰਦਰਲਾ ਸੂਖਮ ਨਿੱਜੀ ਤਜਰਬਾ ਹੈ। ਇਹ ਸੂਖਮ ਸਰੂਪ ਅਸਥੂਲ ਸ਼ਰਾਬ ਦੇ ਅੰਤਰਗਤ ਗੁਪਤੀ ਪ੍ਰਵੇਸ਼ ਹੈ, ਜਿਸ ਨੂੰ ਪ੍ਰਗਟ ਜਾਂ ਪ੍ਰਤੱਖ ਕਰਨ ਲਈ ਸ਼ਰਾਬ ਨੂੰ ਪੀਣਾ ਲਾਜ਼ਮੀ ਹੈ। ਹੁਣ ਸ਼ਰਾਬ ਦੀ ਬੋਤਲ ਨੂੰ ਦੇਖ ਕੇ ਜਾਂ ਦਿਮਾਗੀ ਗਿਆਨ ਸੁਣ ਕੇ ਜਾਂ ਪੜ੍ਹ ਕੇ ਤਾਂ ਇਹ ਸਰੂਰ ਨਹੀਂ ਆ ਸਕਦਾ, ਕਿਉਂਕਿ ਜਿਹੜਾ ਸਰੂਰ ਹੈ ਉਹ ਤਾਂ ਸ਼ਰਾਬ ਦੇ ਅਸਥੂਲ ਸਰੂਪ ਦੇ ਅੰਤਰਗਤ ਸਮਾਇਆ ਹੋਇਆ ਹੈ। ਜਿੰਨੀ ਮਰਜ਼ੀ ਸ਼ਰਾਬ ਦੀ ਵਿਆਖਿਆ ਕਰ ਲਓ, ਬੋਤਲਾਂ ਦੇ ਕੋਲ ਬੈਠ ਜਾਓ, ਉਹ ਸਰੂਰ ਨਹੀਂ ਆਉਂਦਾ। ਜਦੋਂ ਪੀਤਾ ਜਾਏ ਉਹ ਅੰਤਰਗਤ ਜੋ ਅਸਥੂਲ ਸ਼ਰਾਬ ਦੇ ਅੰਦਰ ਸਰੂਰ ਛੁਪਿਆ ਉਹ ਪ੍ਰਗਟ ਹੋ ਜਾਂਦਾ ਹੈ। ਐਨ ਇਸੇ ਤਰ੍ਹਾਂ ਇੱਕ ਅੱਖਰੀ ਸ਼ਬਦ ਹੈ, ਯਾਨੀ ਇਲਾਹੀ ਪ੍ਰਕਾਸ਼ ਦਾ ਅਸਥੂਲ ਸਰੂਪ, ਅਤੇ ਦੂਸਰਾ ਅਨਹਦ ਸ਼ਬਦ ਹੈ, ਯਾਨੀ ਇਲਾਹੀ ਪ੍ਰਕਾਸ਼ ਦਾ ਸੂਖਮ ਤਤ ਸਰੂਪ, ਜਿਸ ਵਿੱਚ ਸਾਰੇ ਇਲਾਹੀ ਗੁਣ ਪ੍ਰਵੇਸ਼ ਅਤੇ ਪ੍ਰਵਿਰਤ ਹਨ। ਹਾਂਜੀ, ਸਰੂਰ ਦੇ ਵਿਚਕਾਰ ਬੇਪਰਵਾਹੀ, ਮਸਤੀ, ਸ਼ਰਾਬ ਦੇ ਔਗਣ ਮੌਜੂਦ ਹਨ, ਅਸਥੂਲ ਸਰੂਪ ਵਿੱਚ ਉਹ ਗੁਣ ਨਹੀਂ ਹਨ। ਇਸੇ ਤਰ੍ਹਾਂ ਤਤ ਸ਼ਬਦ ਦੇ ਅੰਦਰ ਸਾਰੇ ਇਲਾਹੀ ਗੁਣ ਪ੍ਰਵਿਰਤ ਅਤੇ ਮੌਜੂਦ ਹਨ। ਜਿਵੇਂ ਸ਼ਰਾਬ ਪੀਣ ਨਾਲ ਸ਼ਰਾਬੀ ਆਪਣੇ ਸਰੀਰ ਦੇ ਅੰਦਰ ਸ਼ਰਾਬ ਦੇ ਸਾਰੇ ਔਗਣਾਂ ਨੂੰ ਗ੍ਰਹਿਣ ਕਰਦਾ ਹੈ, ਅਤੇ ਇਹ ਔਗਣ ਸ਼ਰਾਬੀ ਦੇ ਅੰਦਰ ਸਹਿਜ ਸੁਭਾਈ ਪ੍ਰਵੇਸ਼ ਅਤੇ ਪ੍ਰਵਿਰਤ ਹੋ ਜਾਂਦੇ ਹਨ। ਐਨ ਇਸੇ ਤਰ੍ਹਾਂ ਦਿਨ ਸਰਾਤ ਝੂਠੀ ਮਾਇਆ ਨਾਲ ਸੰਗਤ ਕਰਕੇ ਜਾਂ ਪਰਸ ਕੇ ਅਸੀਂ ਮਾਇਆ ਦੇ ਸਾਰੇ ਔਗੁਣ ਗ੍ਰਹਿਣ ਕਰ ਲੈਂਦੇ ਹਾਂ, ਅਤੇ ਪਲਚ ਪਲਚ ਕੇ ਸਾਰੀ ਉਮਰ ਦੁੱਖ ਕਲੇਸ਼ ਭੋਗਦੇ ਰਹਿੰਦੇ ਹਾਂ। ਇਸ ਦੇ ਉਲਟ ਜੇ ਅਸੀਂ ਸਾਧ ਸੰਗਤ ਦੁਆਰਾ ਅਨਹਦ ਬਾਣੀ ਅਥਵਾ ਤਤ ਸ਼ਬਦ ਨੂੰ ਅੰਤਰ ਆਤਮੇ ਸ਼ਬਦ ਸੁਰਤ ਦੁਆਰਾ ਪਰਸੀਏ ਤਾਂ ਸਾਡੇ ਵਿੱਚ ਸਾਰੇ ਇਲਾਹੀ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ, ਜਿਸ ਨਾਲ ਇਲਾਹੀ ਸਰੂਰ, ਆਤਮਕ ਸੁੱਖ, ਨਾਮ ਖੁਮਾਰੀ ਅਤੇ ਦੈਵੀ ਮਸਤੀ ਵਿੱਚ ਅਲਮਸਤ ਮਤਵਾਰੇ ਹੋ ਕੇ ਸਾਡਾ ਲੋਕ ਵੀ ਸੁਖੀ ਹੋ ਜਾਂਦਾ ਹੈ ਅਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਸੋ ਇਹਨਾਂ ਇਲਾਹੀ ਗੁਣਾਂ ਦੇ ਸੰਗ੍ਰਹਿ ਹੈ, ਯਾਨੀ ਤਤ ਸ਼ਬਦ ਨੂੰ ਪ੍ਰਗਟ ਕਰਨ ਲਈ ਇੱਕ ਤਾਂ ਸਾਧ ਸੰਗਤ ਦੀ ਬਹੁਤ ਲੋੜ ਹੈ, ਦੂਸਰਾ ਅਟੁੱਟ ਸ਼ਬਦ ਸੁਰਤ ਦੀ ਕਮਾਈ ਕਰਨ ਦੀ ਲੋੜ ਹੈ, ਤੀਸਰਾ ਗੁਰਪ੍ਰਸਾਦ ਦੀ ਵੀ ਲੋੜ ਹੈ। ਪ੍ਰਗਟ ਪਹਾਰੇ ਜਾਪ ਦਾ, ਸਭ ਨਾਮੈ ਨੋ ਪ੍ਰਤਾਪ ਦਾ। ਹੁਣ ਇੱਕ ਹੋਰ ਸਵਾਲ ਉੱਠਦਾ ਹੈ ਕਿ ਇਹ ਤਤ ਸ਼ਬਦ ਲਈ ਭੁੱਖ ਕਦੋਂ ਪੈਦਾ ਹੁੰਦੀ ਹੈ? ਇਸ ਨੂੰ ਸਮਝਣ ਲਈ ਇੱਕ ਉਦਾਹਰਣ। ਜਦ ਜਵਾਨ ਲੜਕੀ ਦੀ ਕੁੜਮਾਈ ਹੋ ਜਾਂਦੀ ਹੈ ਤਾਂ ਉਹ ਆਪਣੇ ਹੋਣ ਵਾਲੇ ਪਤੀ ਦੀਆਂ ਆਦਤਾਂ, ਸੁਭਾਅ, ਲਿਆਕਤ, ਗੁਣ, ਰੂਪ, ਨੁਹਾਰ, ਗੁਫਤਾਰ, ਰਫਤਾਰ, ਉਸਦੀ ਸ਼ਖਸੀਅਤ ਦੀ ਬਾਬਤ ਸੋਹਾਂ, ਖਬਰਾਂ, ਸੁਨੇਹੇ, ਚਿੱਠੀਆਂ, ਕਹਾਣੀਆਂ ਸੁਣਦੀ ਰਹਿੰਦੀ ਹੈ, ਅਤੇ ਹਿਰਦੇ ਵਿੱਚ ਅਨੇਕਾਂ ਸੂਖਮ ਵਲਵਲਿਆਂ, ਰੀਝਾਂ, ਚਾਉ, ਮਲਾਰ ਨਾਲ ਪਤੀ ਦੇ ਮੇਲ ਜਾਂ ਵਸਲ ਦੇ ਪ੍ਰੇਮ ਸਵੈਪਨਾ ਦੀਆਂ ਉਡਾਰੀਆਂ ਲਾਉਂਦੀ ਰਹਿੰਦੀ ਹੈ। ਜਦੋਂ ਕੁੜਮਾਈ ਹੋ ਗਈ ਫਿਰ ਕੰਨ ਖੁੱਲ੍ਹੇ ਰੱਖਦੀ ਹੈ, ਇੱਕ ਦੂਜੇ ਕੋਲ ਸੁਣਦੀ ਹੈ ਹੋਣ ਵਾਲੇ ਪਤੀ ਦੀਆਂ ਲਿਆਕਤਾਂ, ਉਸਦੇ ਸੁਭਾਅ ਇਤਿਆਦਕ, ਫਿਰ ਇੱਕ ਕਲਪਨਾ ਬਣਾ ਲੈਂਦੀ ਹੈ ਉਸ ਕਲਪਨਾ ਦੇ ਆਧਾਰ 'ਤੇ ਉਡਾਰੀਆਂ ਲਾਉਂਦੀ ਹੈ। ਇਸ ਤਰ੍ਹਾਂ ਉਸ ਜਿਉਂ ਜਿਉਂ ਉਹ ਪਤੀ ਦੇ ਬਾਰੇ ਸੋਚਦੀ ਹੈ, ਉਸ ਦੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਪਤੀ ਪਿਆਰ ਤਸ ਵਸ ਰਸ ਸਮਾ ਕੇ ਮੌਲਦਾ ਰਹਿੰਦਾ ਹੈ ਅਤੇ ਜਿਉਂ ਜਿਉਂ ਉਸਦਾ ਧਿਆਨ ਸੁਰਤੀ ਪਤੀ ਪਿਆਰ ਵਿੱਚ ਰਜਦੀ ਖੁਬਦੀ ਅਤੇ ਦ੍ਰਿੜ ਆਉਂਦੀ ਜਾਂਦੀ ਹੈ, ਤਿਉਂ ਤਿਉਂ ਦੂਸਰੇ ਪਾਸੇ ਮਾਪਿਆਂ ਅਤੇ ਪੇਕੇ ਘਰ ਦਾ ਮੋਹ ਘਟਦਾ ਜਾਂਦਾ ਹੈ ਅਤੇ ਸਹਿਜੇ ਸਹਿਜੇ ਉਹ ਬਾਲੀ ਪਤੀ ਪਿਆਰ ਅਥਵਾ ਚੁੱਪ ਪ੍ਰੀਤ ਦੀ ਗੁੱਝੀ ਪ੍ਰੇਮ ਅਗਨੀ ਵੀ ਤੜਫਦੀ ਹੋਈ ਬਿਰਹ ਦੇ ਸਲ ਸਹਿੰਦੀ ਰਹਿੰਦੀ ਹੈ। ਆਖਿਰ ਜਦ ਉਸਦਾ ਵਿਆਹ ਜਾਂ ਪਤੀ ਨਾਲ ਮੇਲ ਆਉਂਦਾ ਹੈ ਅਥਵਾ ਵਸਲ ਆਉਂਦਾ ਹੈ ਤਾਂ ਉਹ ਪਤੀ ਦੇ ਤੀਬਰ ਪ੍ਰੇਮ ਰਸ ਵਿੱਚ ਬੇਖੁਦ ਹੋ ਕੇ ਆਪਣਾ ਆਪਾ ਪਤੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦੀ ਹੈ ਅਤੇ ਪਤੀ ਦੇ ਚਰਨਾਂ ਵਿੱਚ ਰੁੱਲਣਾ ਹੀ ਉਸਦਾ ਜੀਵਨ ਆਉਂਦਾ ਹੈ ਅਤੇ ਬੇਖਰੀਦ ਗੋਲੀ ਬਣ ਕੇ ਸੇਵਾ ਕਰਨੀ ਹੀ ਫਿਰ ਉਸਦਾ ਧਰਮ ਬਣ ਜਾਂਦਾ ਹੈ। ਸੋ ਪਤੀ ਪਿਆਰ ਦੇ ਵਸਲ ਦੇ ਪਿਰਮ ਰਸ ਦੀ ਮਦਹੋਸ਼ੀ ਵਿੱਚ ਉਸਦੇ ਪਹਿਲਾਂ ਸੁਣੇ ਸੁਣਾਏ ਮਨ ਘੜੇ ਖਿਆਲ ਅਨੁਮਾਨ ਨਿਸ਼ਚੇ ਰੀਝਾਂ ਆਸਾਂ ਮਨਸਾ ਸਭ ਕੁਝ ਅਧੂਰੀਆਂ ਬੇਲੋੜੀਆਂ ਅਤੇ ਗਲਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਕੁੜਮਾਈ ਤੋਂ ਲੈ ਕੇ ਵਸਲ ਤੱਕ ਬਾਲੀ ਦੀਆਂ ਪ੍ਰੇਮ ਸਵੈਪਨਾਵਾਂ ਦੀਆਂ ਸੂਖਮ ਮਾਨਸਿਕ ਉਡਾਰੀਆਂ ਹੀ ਉਸਦੀ ਜਗਿਆਸਾ ਹੈ, ਕਰਮ ਹੈ, ਧਰਮ ਹੈ, ਜੀਵਨ ਸੇਧ ਹੈ, ਉਦੇਸ਼ ਹੈ ਅਤੇ ਵਸਲ ਅਥਵਾ ਮਿਲਾਪ ਹੀ ਉਸਦੀ ਪ੍ਰਾਪਤੀ ਹੈ, ਮੰਜ਼ਿਲ ਹੈ, ਪਿਰਮ ਪਿਆਲਾ ਹੈ, ਪਿਰਮ ਖੇਲ ਹੈ, ਪਿਰਮ ਰਸ ਹੈ, ਚੁੱਪ ਪ੍ਰੀਤ ਹੈ, ਮਹਾ ਆਨੰਦ ਹੈ ਜਿਸ ਵਿੱਚ ਅਲਮਸਤ ਮਤਵਾਰੀ ਹੋਣਾ ਹੀ ਬਾਲੀ ਦਾ ਜੀਵਨ ਮਨੋਰਥ ਅਥਵਾ ਟੀਚਾ ਹੈ। ਐਨ ਇਸੇ ਤਰ੍ਹਾਂ ਜਦ ਜੀਵ ਗੁਰੂ ਧਾਰ ਲੈਂਦਾ ਹੈ ਅਥਵਾ ਅੰਮ੍ਰਿਤ ਛਕ ਲੈਂਦਾ ਹੈ ਤਾਂ ਜੀਵ ਰੂਪੀ ਇਸਤਰੀ ਦੀ ਅਕਾਲ ਪੁਰਖ ਰੂਪੀ ਪ੍ਰੀਤਮ ਨਾਲ ਕੁੜਮਾਈ ਹੋ ਜਾਂਦੀ ਹੈ। ਧਿਆਨ ਦੇਣਾ ਜੀ, ਜਦੋਂ ਜੀਵ ਗੁਰੂ ਧਾਰ ਲੈਂਦਾ ਹੈ ਭਾਵ ਅੰਮ੍ਰਿਤ ਛਕ ਲੈਂਦਾ ਹੈ ਤਾਂ ਜੀਵ ਰੂਪੀ ਇਸਤਰੀ ਦੀ ਅਕਾਲ ਪੁਰਖ ਰੂਪੀ ਪ੍ਰੀਤਮ ਨਾਲ ਕੁੜਮਾਈ ਹੋ ਜਾਂਦੀ ਹੈ। ਇਸ ਤੋਂ ਅੱਗੇ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਵਿਚਰਦਿਆਂ ਹੋਇਆਂ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਦੇ ਪ੍ਰੇਮ ਸੁਨੇੜੇ ਗੁਣ ਵਡਿਆਈ ਪਿਆਰ ਦੀਆਂ ਕਥਾ ਕਹਾਣੀਆਂ ਪੜ੍ਹਦੀ ਸੁਣਦੀ ਅਤੇ ਗੁਣ ਗਾਉਂਦੀ ਰਹਿੰਦੀ ਹੈ। ਧਿਆਨ ਦੇਣਾ ਜੀ, ਅੰਮ੍ਰਿਤ ਛਕਣ ਤੋਂ ਬਾਅਦ ਸਾਡਾ ਕੰਮ ਖਤਮ ਨਹੀਂ ਹੋ ਜਾਂਦਾ। ਉਸ ਤੋਂ ਬਾਅਦ ਫਿਰ ਜੀਵ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਕੁੜਮਾਈ ਤਾਂ ਹੋ ਗਈ ਅੰਮ੍ਰਿਤ ਛਕ ਲਿਆ ਰੱਬ ਨਾਲ, ਪਰ ਉਸ ਤੋਂ ਬਾਅਦ ਫਿਰ ਸਾਧ ਸੰਗਤ ਦੀ ਲੋੜ ਹੈ ਅਤੇ ਜਿਉਂ ਜਿਉਂ ਜਗਿਆਸੂ ਫਿਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਪਤੀ ਪਰਮੇਸ਼ਰ ਦੇ ਪ੍ਰੇਮ ਸੁਨੇੜੇ ਗੁਣ ਵਡਿਆਈਆਂ ਪਿਆਰ ਦੀਆਂ ਕਥਾ ਕਹਾਣੀਆਂ ਪੜ੍ਹਦੀ ਸੁਣਦੀ ਅਤੇ ਗੁਣ ਗਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਉਸਦੇ ਹਿਰਦੇ ਦੇ ਅੰਦਰ ਪਤੀ ਪਰਮੇਸ਼ਰ ਨਾਲ ਪ੍ਰੀਤ ਪ੍ਰੇਮ ਪਿਆਰ ਖਿੱਚ ਕਾਂਖੀ ਬੈਰਾਗ ਬਿਰਹੋਂ ਉਪਜਦੀ ਵਧਦੀ ਪ੍ਰਫੁੱਲਤ ਹੁੰਦੀ ਮੌਲਦੀ ਉਛਲਦੀ ਹੋਈ ਪ੍ਰੀਤ ਦੇ ਚਲੂਲੇ ਲਾਲ ਰੰਗ ਵਿੱਚ ਰੰਗੀਜ ਕੇ ਪ੍ਰੇਮ ਸਵੈਪਨਾ ਦੇ ਵਲਵਲਿਆਂ ਦੁਆਰਾ ਪ੍ਰੇਮ ਪੁਰਖ ਅਥਵਾ ਪਰਮੇਸ਼ਰ ਦੇ ਮਿਲਾਪ ਅਥਵਾ ਵਸਲ ਦੀ ਉਡੀਕ ਅਤੇ ਖਿੱਚ ਵੱਧਦੀ ਜਾਂਦੀ ਹੈ। ਇੱਥੇ ਫਿਰ ਤਤ ਸ਼ਬਦ ਦੀ ਖਿੱਚ ਪੈਦਾ ਹੁੰਦੀ ਹੈ। ਜਦੋਂ ਪਹਿਲੇ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਸਾਧ ਸੰਗਤ ਵਿੱਚ ਵਿਚਰ ਕੇ ਜਿਉਂ ਜਿਉਂ ਪ੍ਰਭੂ ਦੇ ਗੁਣ ਸੁਣੀ ਗਏ ਅੰਦਰੋਂ ਖਿੱਚ ਤੜਪ ਵੱਧਦੀ ਗਈ ਮਿਲਾਪ ਦੀ, ਅਤੇ ਮਿਲਾਪ ਤਾਂ ਸ਼ਬਦ ਦੀ ਕਮਾਈ ਨਾਲ ਆਉਣਾ ਹੈ, ਫਿਰ ਸ਼ਬਦ ਦੀ ਕਮਾਈ ਦੀ ਤੀਬਰ ਭੁੱਖ ਜਾਗ ਪੈਂਦੀ ਹੈ। ਪਰ ਇੱਥੇ ਬਾਲੀ ਅਥਵਾ ਦੁਨਿਆਵੀ ਲੜਕੀ ਅਤੇ ਜੀਵ ਇਸਤਰੀ ਅਥਵਾ ਜਗਿਆਸੂ ਦੇ ਪ੍ਰੇਮ ਖੇਲ ਵਿੱਚ ਅਤਿਅੰਤ ਅੰਤਰ ਅਤੇ ਭੇਦ ਹੈ ਜਿਸ ਨੂੰ ਹੇਠਾਂ ਸਪਸ਼ਟ ਕਰਨ ਦਾ ਉੱਦਮ ਕੀਤਾ ਜਾਂਦਾ ਹੈ। ਇਹ ਤਾਂ ਬਾਲੀ ਦਾ ਉਦਾਹਰਣ ਦਿੱਤਾ ਗਿਆ ਹੈ। ਅਸਲੀਅਤ ਵਿੱਚ ਬਾਲੀ ਦਾ ਜਿਹੜਾ ਪਤੀ ਦੇ ਪ੍ਰਤੀ ਪ੍ਰੇਮ ਹੈ ਅਤੇ ਜਗਿਆਸੂ ਦਾ ਜਿਹੜਾ ਪਰਮਾਤਮਾ ਦੇ ਪ੍ਰਤੀ ਇਲਾਹੀ ਪ੍ਰੇਮ ਹੈ, ਉਸ ਵਿੱਚ ਬਹੁਤ ਫਰਕ ਹੈ। ਬਾਲੀ ਦਾ ਜਿਹੜਾ ਦੁਨਿਆਵੀ ਪਿਆਰ ਹੈ, ਇਹ ਮਾਇਕੀ ਮੰਡਲ ਦੀ ਖੇਲ ਹੈ। ਇੱਥੇ ਤਾਂ ਦੁਨਿਆਵੀ ਪਤੀ ਹੈ ਜੋ ਬਿਨਸੰਹਾਰ ਹੈ, ਮਰ ਵੀ ਜਾਂਦਾ ਹੈ, ਅਤੇ ਜਗਿਆਸੂ ਦਾ ਇਲਾਹੀ ਪ੍ਰੇਮ ਇਹ ਆਤਮ ਮੰਡਲ ਦੀ ਖੇਲ ਹੈ। ਉੱਥੇ ਪਰਮੇਸ਼ਰ ਪਤੀ ਹੈ ਜੋ ਕਿ ਅਬਨਾਸੀ ਹੈ, ਸਦਾ ਸੁਹਾਗਣ। ਇੱਥੇ ਬਾਲੀ ਦਾ ਦੁਨਿਆਵੀ ਪਿਆਰ ਬਾਰਮੁਖੀ ਮਾਨਸਿਕ ਕਿਰਿਆ ਹੈ। ਇੱਥੇ ਸਰੀਰਕ ਵਸਲ ਦਾ ਟੀਚਾ ਹੈ, ਮੰਜ਼ਿਲ ਹੈ ਸਰੀਰਕ ਮੇਲ। ਮਾਇਕੀ ਮੰਡਲ ਦੀ ਸੰਗਤ ਹੈ, ਇੱਥੇ ਮਾਨਸਿਕ ਵਲਵਲੇ ਹਨ, ਇਹ ਮਾਇਕੀ ਮੰਡਲ ਦੀ ਬਿਰਤੀ ਹੈ। ਅਤੇ ਜਗਿਆਸੂ ਦਾ ਇਲਾਹੀ ਪ੍ਰੇਮ ਇਹ ਅੰਤਰਮੁਖੀ ਜਗਿਆਸਾ ਹੈ। ਇੱਥੇ ਆਤਮਕ ਮੇਲ ਦੀ ਮੰਜ਼ਿਲ ਹੈ, ਉੱਥੇ ਸਰੀਰਕ ਮੇਲ ਮੰਜ਼ਿਲ ਹੈ, ਇੱਥੇ ਆਤਮਕ ਮੇਲ ਮੰਜ਼ਿਲ ਹੈ। ਇਹ ਆਤਮਕ ਸਾਧ ਸੰਗਤ ਹੈ, ਆਤਮਕ ਪ੍ਰੇਮ ਸਵੈਪਨਾਵਾਂ ਹਨ, ਇਹ ਸ਼ਬਦ ਸੁਰਤ ਦੀ ਖੇਲ ਹੈ। ਜਿਹੜਾ ਬਾਲੀ ਦਾ ਦੁਨਿਆਵੀ ਪਿਆਰ ਹੈ ਉਸ ਵਿੱਚ ਦੁੱਖ ਕਲੇਸ਼ ਵੀ ਹੋ ਸਕਦੇ ਹਨ, ਕਿਉਂਕਿ ਉਹ ਆਰਜ਼ੀ ਫਿੱਕਾ ਮਾਨਸਿਕ ਪਿਆਰ ਹੈ, ਉਹ ਬਾਰਮੁਖੀ ਪਿਰਮ ਖੇਲ ਹੈ। ਉਹ ਪਿਆਰ ਆਵਾਗਮਨ ਵਿੱਚ ਹੈ, ਜੰਮਣ ਮਰਨ ਵਿੱਚ ਹੈ। ਉੱਥੇ ਨਿਰਾਸ਼ਤਾ ਵੀ ਹੋ ਸਕਦੀ ਹੈ ਕਿ ਪਤੀ ਨੂੰ ਪਿਆਰ ਕਰੋ ਅਤੇ ਪਤੀ ਅੱਗੋਂ ਰਿਸਪਾਂਸ ਨਾ ਦੇਵੇ, ਨਿਰਾਸ਼ਤਾ ਹੋ ਸਕਦੀ ਹੈ। ਪਰ ਜਗਿਆਸੂ ਦਾ ਜਿਹੜਾ ਇਲਾਹੀ ਪ੍ਰੇਮ ਹੈ, ਇੱਥੇ ਕੋਈ ਦੁੱਖ ਨਹੀਂ, ਇੱਥੇ ਤਾਂ ਸਦੀ ਵੀ ਸੁੱਖ ਅਤੇ ਆਨੰਦ ਹੈ। ਇਹ ਤਾਂ ਇਲਾਹੀ ਪਿਆਰ ਦਾ ਚਲੂਲਾ ਰੰਗ ਹੈ, ਮਾਨਸਿਕ ਫਿੱਕਾ ਪਿਆਰ ਨਹੀਂ। ਇਹ ਤਾਂ ਅੰਤਰ ਆਤਮੇ ਚੁੱਪ ਪ੍ਰੀਤ ਹੈ। ਇੱਥੇ ਤਾਂ ਆਵਾਗਮਨ ਵੀ ਨਹੀਂ, ਇਸ ਪਿਆਰ ਵਿੱਚ ਤਾਂ ਮੁਕਤੀ ਹੈ। ਇੱਥੇ ਤਾਂ ਸਦਾ ਮਨਚਾਓ ਹੈ, ਕਿਉਂਕਿ ਪਰਮਾਤਮਾ ਨਿੱਕੇ ਤੋਂ ਨਿੱਕੇ ਪਿਆਰ ਦਾ ਰਿਸਪਾਂਸ ਦਿੰਦਾ ਹੈ। ਨਿਰਾਸ਼ਤਾ ਨਹੀਂ ਹੈ, ਸਦਾ ਮਨਚਾਓ ਹੈ। ਬਾਲੀ ਦਾ ਦੁਨਿਆਵੀ ਪਿਆਰ ਹਾਂ ਤਾਰੀ ਹੈ, ਮੈਂ ਮੇਰੀ ਹੈ, ਉੱਥੇ ਚਿੰਤਾ ਫਿਕਰ ਵੀ ਹੈ, ਉੱਥੇ ਰੋਸੇ ਗਿਲੇ ਨਹੋਰੇ ਵੀ ਹਨ, ਇੱਕ ਦੂਜੇ ਨਾਲ ਰੋਸੇ ਗਿਲੇ ਵੀ ਆਪਾਂ ਕਰਦੇ ਹਾਂ। ਉਹ ਕੂੜੀ ਪ੍ਰੀਤ ਹੈ ਅਤੇ ਝੂਠਾ ਰਿਸ਼ਤਾ ਹੈ। ਅਤੇ ਜਗਿਆਸੂ ਦਾ ਜਿਹੜਾ ਇਲਾਹੀ ਪ੍ਰੇਮ ਹੈ, ਇੱਥੇ ਹਉਮੈ ਦੀ ਅਣਹੋਂਦ ਹੈ, ਇੱਥੇ ਤੂੰ ਤੇਰੀ ਦਾ ਵਰਤਾਰਾ ਹੈ, ਇੱਥੇ ਸਦੀਵੀ ਮਨਚਾਓ ਹੈ, ਇੱਥੇ ਸ਼ੁਕਰ ਹੈ, ਇਹ ਸੱਚੀ ਪ੍ਰੀਤ ਹੈ ਅਤੇ ਸੱਚਾ ਆਤਮਕ ਨਾਤਾ ਹੈ। ਦੂਜੇ ਲਫਜ਼ਾਂ ਵਿੱਚ ਬਾਲੀ ਦੀ ਪਿਰਮ ਖੇਲ ਇਹ ਮਾਇਕੀ ਮੰਡਲ ਤਾਂ ਹੀ ਸੀਮਤ ਹੈ, ਪਰ ਜਗਿਆਸੂ ਦੀ ਸੁਰਤ ਦਾ ਅੰਤਰਮੁਖੀ ਹੋ ਕੇ ਸ਼ਬਦ ਨਾਲ ਮੇਲ ਕਰਨਾ ਅਤੇ ਸ਼ਬਦ ਵਿੱਚ ਲਿਵਲੀਨ ਹੋਣਾ, ਇਹ ਆਤਮਕ ਖੇਲ ਦੀ ਮੰਜ਼ਿਲ ਹੈ। ਸੋ ਜਿਸ ਤਰ੍ਹਾਂ ਬਾਲੀ ਦੀ ਕੁੜਮਾਈ ਤੋਂ ਮਗਰੋਂ ਪਤੀ ਦੀ ਮੇਲ ਜਾਂ ਵਸਲ ਹੋਣ ਤੱਕ ਪਤੀ ਭਗਤੀ ਅਥਵਾ ਪਤੀ ਦੀ ਯਾਦ ਸਿਮਰਨ ਸਹਿਜ ਸੁਭਾਏ ਆਪ ਮੁਹਾਰੇ ਹੀ ਹੁੰਦਾ ਰਹਿੰਦਾ ਹੈ ਅਤੇ ਦ੍ਰਿੜ ਹੋਈ ਜਾਂਦਾ ਹੈ। ਉਸੇ ਤਰ੍ਹਾਂ ਜਗਿਆਸੂ ਦੀ ਪ੍ਰਭੂ ਮਿਲਾਪ ਲਈ ਖਿੱਚ, ਕਾਂਖੀ, ਭੁੱਖ, ਬਿਰਹੋਂ ਇਹ ਸਹਿਜ ਸੁਭਾਏ ਹੀ ਵਧਦੀ ਜਾਂਦੀ ਹੈ। ਪਰ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਪ੍ਰਭੂ ਪ੍ਰੇਮ ਦਾ ਰੰਗ ਇਹ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਛੋ ਅਥਵਾ ਲਾਗ ਨਾਲ ਹੀ ਲੱਗਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਇਸ ਪੰਕਤੀ ਦਾ ਮਤਲਬ ਇਹ ਹੈ ਕਿ ਜਿਉਂ ਜਿਉਂ ਜੀਵ ਸਾਧੂ ਜਾਂ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਦਾ ਹੈ, ਤਿਉਂ ਤਿਉਂ ਜਗਿਆਸੂ ਦੇ ਹਿਰਦੇ ਵਿੱਚ ਹਰੀ ਦੇ ਪਿਆਰ ਦੇ ਰੰਗ ਦੀ ਛੋ ਲੱਗਦੀ ਜਾਂਦੀ ਹੈ। ਇਸ ਤਰ੍ਹਾਂ ਪ੍ਰਭੂ ਪ੍ਰੇਮ ਵੱਧਦਾ ਜਾਂਦਾ ਹੈ ਅਤੇ ਮਿਲਾਪ ਦੀ ਖਿੱਚ ਅਤੇ ਵਸਲ ਦੀ ਭੁੱਖ ਤੀਬਰ ਆਉਂਦੀ ਜਾਂਦੀ ਹੈ। ਜਿਤਨੀ ਸੰਗਤ ਵਧਾਉਂਦਾ ਹੈ ਉਤਨਾ ਬਿਰਹੋਂ, ਉਤਨਾ ਪਿਆਰ, ਉਤਨੀ ਖਿੱਚ ਦਿਨ ਬ ਦਿਨ ਵੱਧਦੀ ਜਾਂਦੀ ਹੈ ਪ੍ਰਭੂ ਨਾਲ ਮਿਲਾਪ ਦੀ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਤਨੀ ਵਡਿਆਈ ਕੀਤੀ ਗਈ ਹੈ। ਸਾਧ ਸੰਗਤ ਪਾਉ ਭਾਉ ਸਹਿਜ ਬੈਰਾਗ ਹੈ, ਸਾਧ ਸੰਗਤ ਪੈ ਪਾਏ ਨਿਜ ਕਰ ਪਾਇਆ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਪਿਰਮ ਪਿਆਲਾ ਸਾਧ ਸੰਗ ਭਗਤ ਵਛਲ ਪਾਰ ਸਪਰਸ ਹੈ, ਸਾਧ ਕੈ ਸੰਗ ਲਗੈ ਪ੍ਰਭ ਮੀਠਾ। ਤੋ ਸਾਧ ਸੰਗਤ ਦੇ ਆਸਰੇ ਇਨਸਾਨ ਦੇ ਅੰਦਰ ਪ੍ਰਭੂ ਮਿਲਾਪ ਦੀ ਤੜਪ ਪੈਦਾ ਹੋ ਗਈ। ਜਦੋਂ ਤੜਪ ਪੈਦਾ ਹੁੰਦੀ ਹੈ ਫਿਰ ਉਸਨੂੰ ਸ਼ਬਦ ਦੀ ਕਮਾਈ ਦੀ ਭੁੱਖ ਲੱਗਦੀ ਹੈ। ਪਰ ਜਿਵੇਂ ਕਿ ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸ਼ਬਦ ਦੀ ਕਮਾਈ ਦੇ ਵੀ ਦੋ ਪੱਖ ਹਨ। ਇੱਕ ਅਖਰੀ ਰੂਪ ਸ਼ਬਦ ਅਥਵਾ ਗੁਰਮੰਤਰ ਦਾ ਰਸਨਾ ਨਾਲ ਸਿਮਰਨ ਕਰਨਾ ਅਤੇ ਗੁਰਬਾਣੀ ਦਾ ਪਾਠ ਕਰਨਾ। ਦੂਸਰਾ ਹੈ ਤਤ ਸ਼ਬਦ ਦੀ ਕਮਾਈ, ਯਾਨੀ ਅੱਖਰਹੀਣ ਸ਼ਬਦ ਜਿਸ ਦੀ ਸੁਰਤੀ ਦੁਆਰਾ ਕਮਾਈ ਹੋ ਸਕਦੀ ਹੈ। ਇੱਕ ਤਾਂ ਇਹ ਅੱਖਰੀ ਸ਼ਬਦ ਦੀ ਕਮਾਈ ਹੈ, ਇਹ ਵਾਹਿਗੁਰੂ ਵਾਹਿਗੁਰੂ ਜਿਹੜਾ ਅਸੀਂ ਜਪਦੇ ਹਾਂ, ਜਾਂ ਗੁਰਬਾਣੀ ਦੇ ਕੀਰਤਨ ਦੁਆਰਾ ਜੋ ਪ੍ਰਭੂ ਨੂੰ ਯਾਦ ਕਰਦੇ ਹਾਂ ਉਸਦੇ ਗੁਣ ਗਾਉਂਦੇ ਹਾਂ, ਇਹ ਅੱਖਰੀ ਸਿਮਰਨ ਹੈ, ਅੱਖਰੀ ਸ਼ਬਦ ਦੀ ਕਮਾਈ ਹੈ। ਇਸ ਤੋਂ ਇਲਾਵਾ ਇੱਕ ਤਤ ਸ਼ਬਦ ਦੀ ਵੀ ਕਮਾਈ ਹੈ, ਉਹ ਹੈ ਅੱਖਰਹੀਣ ਸ਼ਬਦ ਜਿਸ ਦੀ ਸਿਰਫ ਸੁਰਤੀ ਦੁਆਰਾ ਹੀ ਕਮਾਈ ਹੋ ਸਕਦੀ ਹੈ। ਇਹ ਜਿਹੜਾ ਅੱਖਰਹੀਣ ਸ਼ਬਦ ਦੀ ਸੁਰਤੀ ਦੁਆਰਾ ਕਮਾਈ ਹੈ, ਇਹ ਅੰਤਰਮੁਖੀ ਆਤਮਕ ਖੇਲ ਹੈ ਜੋ ਬੜੀ ਸੂਖਮ ਅਤੇ ਔਖੀ ਹੈ, ਜੋ ਸਾਧੂ ਸੰਗ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਅਗਵਾਈ ਵਿੱਚ ਹੀ ਹੋ ਸਕਦੀ ਹੈ। ਧਿਆਨ ਦੇਣਾ ਜੀ, ਕਿਉਂ ਗੁਰਬਾਣੀ ਵਿੱਚ ਵਾਰ ਵਾਰ ਕਹਿੰਦੇ ਹਨ ਕਿ ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਕਿਉਂਕਿ ਸਿਮਰਨ ਸਿਰਫ ਅੱਖਰਾਂ ਵਾਲੇ ਤੱਕ ਤਾਂ ਅਸੀਂ ਸੀਮਤ ਨਹੀਂ ਰਹਿਣਾ, ਜੇ ਅੱਖਰਾਂ ਵਾਲਾ ਤਾਂ ਘਰ ਬੈਠ ਕੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋ ਸਕਦਾ ਹੈ। ਪਰ ਜਿਹੜਾ ਅਸਲੀ ਤੱਤ ਸ਼ਬਦ ਤੱਕ ਪਹੁੰਚਣ ਲਈ ਅੱਖਰਹੀਣ ਸ਼ਬਦ ਦੀ ਅਸੀਂ ਕਮਾਈ ਕਰਨੀ ਹੈ ਸੁਰਤੀ ਦੁਆਰਾ, ਜੋ ਕਿ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਵਿੱਚ ਅਤੇ ਉਹਨਾਂ ਦੀ ਅਗਵਾਈ ਵਿੱਚ ਹੀ ਇਹ ਕਮਾਈ ਹੋ ਸਕਦੀ ਹੈ, ਉਸ ਤੋਂ ਬਿਨਾਂ ਨਹੀਂ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਸਮਾਲਾ, ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਵਿਲੋਵੈ। ਇਸ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਦੇ ਅਨੁਭਵੀ ਸਾਖਿਆਤ ਦਰਸ਼ਨ ਨਹੀਂ ਹੋ ਸਕਦੇ। ਆਮੋ ਸਾਹਮਣੇ ਸਾਂਗੋ ਪਾਂਗ, ਅਸਲੀ ਦਰਸ਼ਨ ਸਾਕਸ਼ਾਤ, ਇਹ ਜਿਹੜਾ ਅੱਖਰਹੀਣ ਤੱਤ ਸ਼ਬਦ ਦੀ ਕਮਾਈ ਤੋਂ ਬਗੈਰ ਪ੍ਰਭੂ ਦੇ ਸਾਕਸ਼ਾਤ ਦਰਸ਼ਨ ਨਹੀਂ ਹੋ ਸਕਦੇ। ਇੰਨੀ ਅੱਖੀ ਨਦਰ ਨਾ ਆਵਈ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਕਿਹੜਾ ਸ਼ਬਦ? ਜਿਹੜਾ ਅੱਖਰਹੀਣ ਤੱਤ ਸ਼ਬਦ ਹੈ ਜਿਸ ਦੀ ਸੁਰਤ ਦੁਆਰਾ ਕਮਾਈ ਹੋ ਸਕਦੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵਈ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਸਦ ਹੀ ਨੇੜੈ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਛਾਣੋ। ਇਸ ਤੋਂ ਅੱਗੇ ਜਦੋਂ ਜਗਿਆਸੂ ਸ਼ਬਦ ਦੀ ਕਮਾਈ ਕਰਦਾ ਹੈ ਉਸਦੇ ਸ਼ੁਰੂਆਤ ਵਿੱਚ ਹੀ ਕਈ ਭੁਲੇਖੇ ਆ ਜਾਂਦੇ ਹਨ। ਕੁਝ ਕੁ ਭੁਲੇਖਿਆਂ ਦਾ ਵਰਣਨ ਮਹਾਂਪੁਰਖਾਂ ਨੇ ਇੱਥੇ ਕੀਤਾ ਹੈ। ਜਦ ਜਗਿਆਸੂ ਸ਼ੁਰੂ ਵਿੱਚ ਸ਼ਬਦ ਦੇ ਅੱਖਰੀ ਸਰੂਪ ਦਾ ਸਿਮਰਨ ਕਰਦਾ ਹੈ ਤਾਂ ਅਜੇ ਸ਼ਬਦ ਸੁਰਤ ਦਾ ਮੇਲ ਨਾ ਹੋਣ ਕਰਕੇ ਜਗਿਆਸੂ ਦੇ ਮਨ ਉੱਤੇ ਮਾਇਆ ਅਤੇ ਵਿਕਾਰਾਂ ਦਾ ਅਸਰ ਆਉਂਦਾ ਰਹਿੰਦਾ ਹੈ। ਇਸ ਤਰ੍ਹਾਂ ਉਸਦੀ ਬਿਰਤੀ ਖਿਣਦੀ ਰਹਿੰਦੀ ਹੈ, ਜੋ ਕਿ ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਆਉਂਦੀ ਹੈ। ਫਿਰ ਵੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਜਦ ਕਦੇ ਉਨ ਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਹੈ ਤਾਂ ਉਸਨੂੰ ਸ਼ਬਦ ਸੁਰਤ ਦੇ ਅਨੁਭਵੀ ਮੇਲ ਦਾ ਝੋਲਾ ਜਿਹਾ ਲਿਸ਼ਕਾਰਾ ਪੈਂਦਾ ਹੈ, ਪਰ ਉਹ ਖਿਨ ਭੰਗਰ ਹੀ ਆਉਂਦਾ ਹੈ ਅਤੇ ਤਤਕਾਲ ਉੱਡ ਪੁੱਟ ਜਾਂਦਾ ਹੈ। ਅਸੀਂ ਇਹਨਾਂ ਕਦੇ ਕਦਾਈ ਦੇ ਲਿਸ਼ਕਾਰਿਆਂ ਨੂੰ ਹੀ ਪ੍ਰਭੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਇਹ ਪਹਿਲਾ ਭੁਲੇਖਾ ਵਾਪਰਦਾ ਹੈ ਕਿ ਜਦੋਂ ਜਗਿਆਸੂ ਸ਼ੁਰੂ ਸ਼ੁਰੂ ਵਿੱਚ ਅੱਖਰੀ ਗੁਰਮੰਤਰ ਦਾ ਜਾਪ ਕਰਦਾ ਹੈ, ਕਿਉਂਕਿ ਹਾਲੇ ਤਤ ਸ਼ਬਦ ਦੀ ਪ੍ਰਾਪਤੀ ਨਹੀਂ ਹੋਈ, ਇਸ ਲਈ ਵਿਕਾਰਾਂ ਦਾ ਅਸਰ ਵੀ ਆਉਂਦਾ ਰਹਿੰਦਾ ਹੈ, ਕਿਉਂਕਿ ਜਿਹੜੇ ਆਤਮੋ ਗੁਣ ਹਨ ਪਿੱਛੇ ਪੜਿਆ ਉਹ ਤਤ ਸ਼ਬਦ ਵਿੱਚ ਹਨ। ਅੱਖਰੀ ਸਰੂਪ ਦਾ ਕਈ ਕਹਿੰਦੇ ਹਾਂ ਜੀ, ਅਸੀਂ ਵਾਹਿਗੁਰੂ ਦਾ ਜਾਪ ਵੀ ਕਰਦੇ ਹਾਂ ਸਿਮਰਨ, ਫਿਰ ਵੀ ਕ੍ਰੋਧ ਆਉਂਦਾ ਹੈ, ਫਿਰ ਵੀ ਕਾਮ ਸਤਾਉਂਦਾ ਹੈ, ਕਿਉਂਕਿ ਜਦੋਂ ਅੱਖਰੀ ਦਾ ਜਾਪ ਕਰਦੇ ਹਾਂ ਉਸ ਵੇਲੇ ਵਿਕਾਰ ਤਾਂ ਹੁੰਦੇ ਹੀ ਹਨ ਜਦ ਤੱਕ ਤਤ ਸ਼ਬਦ ਦੀ ਪ੍ਰਾਪਤੀ ਨਾ ਹੋਵੇ। ਅਤੇ ਜਗਿਆਸੂ ਦੇ ਮਨ ਉੱਤੇ ਉਸ ਵੇਲੇ ਵੀ ਮਾਇਆ ਅਤੇ ਵਿਕਾਰਾਂ ਦਾ ਅਸਰ ਹੁੰਦਾ ਰਹਿੰਦਾ ਹੈ, ਇਸ ਤਰ੍ਹਾਂ ਉਸਦੀ ਬਿਰਤੀ ਖਿਣਦੀ ਰਹਿੰਦੀ ਹੈ, ਜੋ ਕਿ ਆਮ ਜਗਿਆਸੂਆਂ ਦੀ ਸ਼ਿਕਾਇਤ ਵੀ ਆਉਂਦੀ ਹੈ। ਪਰ ਜਦੋਂ ਅੱਖਰੀ ਸਰੂਪ ਦਾ ਅਸੀਂ ਸਿਮਰਨ ਕਰਦੇ ਹਾਂ ਭਾਵੇਂ ਮਨ ਵਿੱਚ ਵਿਕਾਰਾਂ ਦਾ ਅਸਰ ਹੁੰਦਾ ਵੀ ਰਹਿੰਦਾ ਹੈ, ਉਸ ਹਾਲਤ ਵਿੱਚ ਵੀ ਕਈ ਵਾਰੀ ਸਾਡੇ ਉਨ ਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਹੈ ਅਤੇ ਸ਼ਬਦ ਸੁਰਤ ਦੇ ਅਨੁਭਵੀ ਮੇਲ ਦਾ ਇੱਕ ਝੋਲਾ ਜਿਹਾ ਲਿਸ਼ਕਾਰਾ ਪੈਂਦਾ ਹੈ ਜਿਹੜਾ ਖਿਨ ਭੰਗਰ ਆਉਂਦਾ ਹੈ ਅਤੇ ਛੇਤੀ ਉੱਡ ਜਾਂਦਾ ਹੈ। ਅਸੀਂ ਇਸ ਖਿਨ ਭੰਗਰ ਦੇ ਲਿਸ਼ਕਾਰੇ ਨੂੰ ਪ੍ਰਭੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਸੂਰਜ ਦੀ ਧੁੱਪ ਪ੍ਰਕਾਸ਼ ਰੂਪ ਹੈ ਅਤੇ ਹਨੇਰਾ ਪ੍ਰਕਾਸ਼ ਦੀ ਅਣਹੋਣ ਦਾ ਨਾਮ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਪ੍ਰਕਾਸ਼ ਨੂੰ ਹੀ ਸ਼ਬਦ ਕਿਹਾ ਗਿਆ ਹੈ ਅਤੇ ਇਸ ਸ਼ਬਦ ਰੂਪੀ ਪ੍ਰਕਾਸ਼ ਦੀ ਅਣਹੋਣ ਨੂੰ ਹੀ ਮਾਇਆ ਦਾ ਹਨੇਰ ਜਾਂ ਪਰਮ ਭੁਲਾਵਾ ਕਿਹਾ ਜਾਂਦਾ ਹੈ। ਸੋ ਕਾਲੇ ਬੋਲੇ ਬਦਲਾਂ ਵਿੱਚੋਂ ਕਦੇ ਕਦਾਈ ਜੇ ਬਿਜਲੀ ਦੀ ਲਿਸ਼ਕ ਛਿਨ ਮਾਤਰ ਪੈ ਕੇ ਅਲੋਪ ਹੋ ਜਾਂਦੀ ਹੈ, ਇਸ ਖਿਨ ਭੰਗਰ ਲਿਸ਼ਕ ਨੂੰ ਸੂਰਜ ਦੇ ਦਰਸ਼ਨ ਸਮਝਣਾ ਇਹ ਵੱਡੀ ਭੁੱਲ ਹੈ। ਬਿਜਲੀ ਦੀ ਲਿਸ਼ਕ ਚਮਕੇ ਅਤੇ ਉਸਨੂੰ ਸਮਝ ਲੈਣਾ ਇਹ ਸੂਰਜ ਦੇ ਦਰਸ਼ਨ ਹੋ ਗਏ, ਇਹ ਤਾਂ ਭੁੱਲ ਹੈ। ਇਸੇ ਤਰ੍ਹਾਂ ਸਾਡੇ ਹਿਰਦੇ ਦੇ ਕਾਲੇ ਬੋਲੇ ਭਰਮ ਦੇ ਬਦਲਾਂ ਵਿੱਚੋਂ ਕਦੇ ਕਦਾਈ ਆਤਮਕ ਬਿਜਲੀ ਅਥਵਾ ਨਾਮ ਦੀ ਲਿਸ਼ਕ ਉਪਜਦੀ ਹੈ, ਜਿਸ ਨੂੰ ਪਰਮਾਤਮਾ ਦੇ ਦਰਸ਼ਨ ਸਮਝਣਾ ਇਹ ਬੜੀ ਵੱਡੀ ਭੁੱਲ ਹੈ। ਨਤੀਜੇ ਵਜੋਂ ਜਗਿਆਸੂ ਇਹਨਾਂ ਲਿਸ਼ਕਾਂ ਨੂੰ ਹੀ ਆਪਣੀ ਆਤਮਕ ਮੰਜ਼ਿਲ ਅਥਵਾ ਦਰਸ਼ਨ ਮੇਲ ਜਾਂ ਵਸਲ ਸਮਝ ਲੈਂਦਾ ਹੈ। ਇਸ ਪਰਮ ਭੁਲੇਖੇ ਨਾਲ ਸੂਖਮ ਹੋਮੇ ਉਪਜਦੀ ਹੈ ਅਤੇ ਆਤਮਕ ਤਰੱਕੀ ਰੁਕ ਜਾਂਦੀ ਹੈ। ਇੱਕ ਤਾਂ ਉਹ ਅਸਲੀ ਦਰਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ ਜੇ ਇਹਨਾਂ ਲਿਸ਼ਕਾਂ ਵਿੱਚ ਹੀ ਸੰਤੁਸ਼ਟ ਹੋ ਜਾਏ, ਦੂਸਰਾ ਇਸ ਨੂੰ ਕੋਈ ਸੂਖਮ ਹੋਮੇ ਆ ਜਾਂਦੀ ਹੈ ਕਿ ਕੁਛ ਤਾਂ ਪ੍ਰਾਪਤੀ ਹੋਈ ਹੈ। ਦੂਸਰਾ ਭੁਲੇਖਾ ਇੱਕ ਤਾਂ ਇਹਨਾਂ ਲਿਸ਼ਕਾਂ ਨੂੰ ਪਰਮਾਤਮਾ ਦੇ ਦਰਸ਼ਨ ਸਮਝਣਾ, ਇਹ ਵੱਡਾ ਭੁਲੇਖਾ ਹੈ। ਦੂਸਰਾ ਭੁਲੇਖਾ, ਇਸੇ ਤਰ੍ਹਾਂ ਪਰਮਾਰਥਕ ਪੰਧ ਉੱਤੇ ਚੱਲਦਿਆਂ ਜਗਿਆਸੂ ਨੂੰ ਰਿਧੀਆਂ ਸਿੱਧੀਆਂ, ਭਵਿੱਖਬਾਣੀ, ਜੰਤਰ ਮੰਤਰ, ਵਰ ਸਰਾਪ, ਯੋਗ ਸਾਧਨ, ਹੱਠ ਯੋਗ, ਤਾਂਤਰਿਕ ਵਿੱਦਿਆ, ਗਿਆਨ ਧਿਆਨ, ਕਰਮ ਧਰਮ ਆਦਿ ਅਨੇਕਾਂ ਮਨੋਕਲਪਤ ਧਾਰਮਿਕ ਪ੍ਰਾਪਤੀਆਂ ਅਤੇ ਕ੍ਰਿਸ਼ਮਿਆਂ ਵਿੱਚ ਪ੍ਰਵਿਰਤ ਹੋ ਕੇ ਮਾਇਕੀ ਪਰਛਾਵੇਂ ਵਿੱਚ ਜਗਿਆਸੂ ਗਲਤਾਨ ਹੋ ਜਾਂਦੇ ਹਨ ਅਤੇ ਆਪੋ ਘੜੇ ਹੋਏ ਧਾਰਮਿਕ ਬੰਧਨਾਂ ਵਿੱਚ ਫਸ ਜਾਂਦੇ ਹਨ। ਇਸ ਤਰ੍ਹਾਂ ਜਗਿਆਸੂ ਸ਼ਬਦ ਸਰੋਤ ਦੀ ਅੰਤਰਮੁਖੀ ਆਤਮਕ ਸਿਹਤ ਤੋਂ ਖੁੰਝ ਕੇ ਮਾਇਆ ਦੇ ਭਰਮ ਭੁਲਾਵਿਆਂ ਵਿੱਚ ਆਪਣਾ ਜੀਵਨ ਅਜਾਈਂ ਗਵਾ ਲੈਂਦਾ ਹੈ। ਧਿਆਨ ਦੇਣਾ ਜੀ, ਜਦੋਂ ਸ਼ਬਦ ਸੁਰ ਦੀ ਕਮਾਈ ਕਰਦੇ ਹਾਂ, ਥੋੜ੍ਹੀ ਬਹੁਤ ਅੰਦਰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਜਾਂ ਵਰ ਸਰਾਪ ਆ ਜਾਂਦਾ, ਕਿਸੇ ਨੂੰ ਵਰ ਦੇਈਏ ਇੱਕਦਮ ਪੂਰਾ ਹੋ ਜਾਂਦਾ, ਸਰਾਪ ਦੇਈਏ ਉਸੇ ਵੇਲੇ ਉਹਦੀ ਹਾਲਤ ਮਾੜੀ ਹੋ ਜਾਂਦੀ ਹੈ। ਇਸੇ ਤਰ੍ਹਾਂ ਕਈਆਂ ਨੂੰ ਭਵਿੱਖਬਾਣੀ ਦੀ ਸੋਝ ਹੀ ਆ ਜਾਂਦੀ ਹੈ, ਉਹ ਜੇ ਇੱਕ ਪਾਸੇ ਧਿਆਨ ਕਰਨ ਸਮਝ ਆ ਜਾਂਦੀ ਹੈ ਕਿ ਕੀ ਹੋਣ ਵਾਲਾ ਹੈ। ਇਸੇ ਤਰ੍ਹਾਂ ਕਈਆਂ ਦੀ ਬਿਰਤੀ ਸੂਖਮ ਹੋ ਜਾਂਦੀ ਹੈ, ਗਿਆਨ ਧਿਆਨ ਇਤਨਾ ਸੂਖਮ ਆ ਜਾਂਦਾ ਹੈ, ਕਈਆਂ ਨੂੰ ਧਾਰਮਿਕ ਕਰਮ ਕਿਰਿਆ ਵਿੱਚ ਮਹਾਰਤ ਹਾਸਲ ਹੋ ਜਾਂਦੀ। ਇਸ ਤਰ੍ਹਾਂ ਕਈ ਪ੍ਰਾਪਤੀਆਂ ਆਉਂਦੀਆਂ ਹਨ ਅਤੇ ਜੇ ਇਹਨਾਂ ਵਿੱਚੋਂ ਇੱਕ ਵੀ ਪ੍ਰਾਪਤੀ ਵਿੱਚ ਜਗਿਆਸੂ ਜੇ ਕੋਈ ਵੀ ਉਹਦੇ ਅੰਦਰ ਉਪਜਦੀ ਹੈ ਉਸ ਵਿੱਚ ਗਲਤਾਨ ਹੋ ਜਾਏ ਜਾਂ ਉਸ ਵੱਲ ਧਿਆਨ ਦੇ ਕੇ ਉਸ ਵਿੱਚ ਖਚਤ ਹੋ ਜਾਏ ਤਾਂ ਉਹ ਫਿਰ ਅਸਲੀ ਅੰਤਰ ਆਤਮਕ ਸੇਜ ਤੋਂ ਖੁੰਝ ਜਾਂਦਾ ਹੈ। ਇਸ ਤਰ੍ਹਾਂ ਜਗਿਆਸੂ ਦੀ ਬਿਰਤੀ ਸੁਰਤੀ ਫਿਰ ਚੜ੍ਹਦੀਆਂ ਕਲਾਂ ਤੋਂ ਉਖੜ ਕੇ ਖੜਦੀਆਂ ਕਲਾਂ ਵਿੱਚ ਬਦਲ ਜਾਂਦੀ ਹੈ ਅਤੇ ਫਿਰ ਸੂਖਮ ਹੋਮੇ ਦੇ ਕਾਰਨ ਢਹਿੰਦੀਆਂ ਕਲਾਂ ਵੱਲ ਮੁੜ ਪੈਂਦੀ ਹੈ। ਨਿਸ਼ਾਨੀ ਕੀ ਆਉਂਦੀ ਹੈ ਕਿ ਉਹ ਜਿਹੜੀ ਸੁਰਤ ਉਤਾਂਹ ਨੂੰ ਜਾ ਰਹੀ ਆਉਂਦੀ ਹੈ ਚੜ੍ਹਦੀਆਂ ਕਲਾਂ ਵੱਲ, ਉਹ ਖੜਦੀਆਂ ਕਲਾਂ ਵੱਲ ਆ ਜਾਂਦੀ ਹੈ, ਭਾਵ ਰੁਕ ਜਾਂਦੀ ਹੈ। ਫਿਰ ਜਗਿਆਸੂ ਜੇ ਇਹਨਾਂ ਵਿੱਚੋਂ ਇੱਕ ਵਿੱਚ ਵੀ ਕੋਈ ਗਿਆਨ 'ਚ ਫਸਿਆ, ਕੋਈ ਵਰ ਸਰਾਪ 'ਚ ਫਸਿਆ, ਕੋਈ ਭਵਿੱਖਬਾਣੀ ਵਿੱਚ ਫਸਿਆ, ਕੋਈ ਆਪਣੇ ਧਾਰਮਿਕ ਕਰਮ ਕਿਰਿਆ ਵਿੱਚ ਫਸਿਆ, ਜਿਹੜਾ ਜਿੱਥੇ ਫਸਿਆ, ਨਿਸ਼ਾਨੀ ਕੀ ਕਿ ਉਸਦੀ ਸੁਰਤ ਫਿਰ ਹੋਰ ਉਤਾਂਹ ਨਹੀਂ ਚੜ੍ਹਦੀ, ਇੱਕੋ ਅਵਸਥਾ 'ਤੇ ਕਈ ਸਾਲ ਵਿਚਰਦਾ ਹੈ, ਜਿਹੜੀ ਅਵਸਥਾ 'ਤੇ ਹੈ ਉਸੇ 'ਤੇ ਰਹਿੰਦਾ ਹੈ ਖੜਦੀਆਂ ਕਲਾਂ। ਫਿਰ ਕੁਝ ਅਰਸੇ ਬਾਅਦ ਖੜਦੀਆਂ ਕਲਾਂ ਤੋਂ ਫਿਰ ਟਹਿੰਦੀਆਂ ਕਲਾਂ ਵੱਲ ਹੋਰ ਇਠਾਂ ਨੂੰ ਚਲਾ ਜਾਂਦਾ ਹੈ ਅਤੇ ਪੁੱਠਾ ਚਰਖਾ ਚੱਲ ਪੈਂਦਾ ਹੈ, ਪਰ ਜਗਿਆਸੂ ਨੂੰ ਇਸ ਗਿਰਾਵਟ ਦੀ ਸੋਝੀ ਨਹੀਂ ਆਉਂਦੀ। ਇਹ ਦੂਜਾ ਭੁਲੇਖਾ। ਇਸ ਤੋਂ ਇਲਾਵਾ ਗੁਰਬਾਣੀ ਵਿੱਚ ਦਰਸਾਏ ਸ਼ਬਦ ਵਿਚਾਰ ਦੀ ਬਾਬਤ ਵੀ ਜਗਿਆਸੂਆਂ ਨੂੰ ਡਾਢਾ ਭੁਲੇਖਾ ਪਿਆ ਹੋਇਆ ਹੈ। ਅਸੀਂ ਅੱਖਰੀ ਰੂਪ ਸ਼ਬਦ ਅਥਵਾ ਬਾਣੀ ਦੇ ਦਿਮਾਗੀ ਅਰਥ ਅਤੇ ਕਥਾ ਵਾਰਤਾ ਨੂੰ ਹੀ ਸ਼ਬਦ ਦੀ ਵਿਚਾਰ ਸਮਝੀ ਬੈਠੇ ਹਾਂ। ਗੁਰਬਾਣੀ ਵਿੱਚ ਬੇਅੰਤ ਪੰਕਤੀਆਂ ਆਉਂਦੀਆਂ ਹਨ ਸ਼ਬਦ ਦੀ ਵਿਚਾਰ ਪ੍ਰਤੀ। ਜਦੋਂ ਵੀ ਇਹ ਪੰਕਤੀ ਅਸੀਂ ਇਹ ਸਮਝਦੇ ਹਾਂ ਗੁਰਬਾਣੀ ਦੀ ਵਿਆਖਿਆ ਕਰ ਲਈ, ਉਸਦੇ ਅੱਖਰੀ ਅਰਥ ਸਿੱਖ ਲਏ, ਇਹ ਹੋ ਗਈ ਸ਼ਬਦ ਦੀ ਵਿਚਾਰ। ਪਰ ਅਸਲ ਵਿੱਚ ਉਹ ਜਿਹੜਾ ਪਿੱਛੇ ਪੜਿਆ ਸੀ ਅੱਖਰਹੀਣ ਪ੍ਰਕਾਸ਼ ਰੂਪ ਨਾਮ ਰੂਪ ਤਤ ਸ਼ਬਦ ਅਨਹਦ ਸ਼ਬਦ ਜੋ ਹੈ, ਉਸ ਵਿੱਚ ਸੁਰਤ ਲਾਉਣੀ, ਉਸ ਵਿੱਚ ਲਿਵਲੀਨ ਹੋਣਾ, ਲਿਵਲੀਨ ਹੋ ਕੇ ਉਸ ਤਤ ਸ਼ਬਦ ਦਾ ਰੰਗ ਮਾਣਨਾ, ਉਸਦਾ ਰਸ ਮਾਨਣਾ, ਉਹ ਪਿਰਮ ਪਿਆਲਾ ਪੀਣਾ, ਉਸ ਵਿੱਚ ਅਲਮਸਤ ਮਤਵਾਰਾ ਹੋਣਾ ਹੀ ਸ਼ਬਦ ਦੀ ਵਿਚਾਰ ਹੈ। ਜਿੱਥੇ ਵੀ ਸ਼ਬਦ ਦੀ ਵਿਚਾਰ ਦੀ ਪੰਕਤੀ ਹੈ ਉਸ ਤੋਂ ਅਸੀਂ ਇਹੀ ਭਾਵ ਲੈਣਾ ਹੈ ਕਿ ਜਿਹੜਾ ਅੱਖਰਹੀਣ ਸ਼ਬਦ ਹੈ ਉਸ ਵਿੱਚ ਲਿਵ ਲਾ ਕੇ ਉਸਦਾ ਰਸ ਰੰਗ ਮਾਨਣਾ, ਇਹ ਸ਼ਬਦ ਦੀ ਵਿਚਾਰ ਹੈ। ਇਸ ਵਿਚਾਰ ਨੂੰ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਸਿੱਧ ਕਰਦੀਆਂ ਹਨ। ਗੁਰਮੁਖ ਸ਼ਬਦ ਵਿਚਾਰ ਸਦਾ ਲਿਵ ਲਾਈ ਹੈ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਸਿੰਜਾਣੀ ਹੈ, ਗੁਰਮੁਖ ਅਰਥ ਵਿਚਾਰ ਸ਼ਬਦ ਵਖਾਣੇ। ਸੋ ਅੱਖਰਾਂ ਵਾਲੇ ਸ਼ਬਦ ਜਾਂ ਗੁਰਬਾਣੀ ਦੀ ਵਿਆਖਿਆ ਜਾਂ ਵਿਚਾਰ ਇਹ ਤਾਂ ਸਾਡੇ ਦਿਮਾਗ ਦਾ ਕਰਤੱਵ ਹੈ, ਪਰ ਉਸ ਅੱਖਰਹੀਣ ਤਤ ਸ਼ਬਦ ਦੀ ਵਿਚਾਰ ਇਹ ਗੁੱਝੀ ਅੰਤਰਮੁਖੀ ਆਤਮਕ ਮੰਡਲ ਦੀ ਚੁੱਪ ਪ੍ਰੀਤ ਦੀ ਅਨੁਭਵੀ ਖੇਲ ਹੈ ਜੋ ਕਿਸੇ ਵਿਰਲੇ ਵਡਭਾਗੇ ਗੁਰਮੁਖ ਨੂੰ ਹੀ ਪ੍ਰਦਾਨ ਹੁੰਦੀ ਹੈ। ਅੱਖਰਾਂ ਵਾਲੇ ਸ਼ਬਦ ਦੀ ਤਾਂ ਕਮਾਈ ਕਰਨ ਵਾਲੇ ਦੁਨੀਆਂ ਵਿੱਚ ਬਹੁਤ ਹਨ, ਲੱਖਾਂ, ਪਰ ਅੱਖਰਹੀਣ ਤਤ ਸ਼ਬਦ ਦੀ ਕਮਾਈ ਕਰਨ ਵਾਲੇ ਕੋਈ ਵਿਰਲੇ ਵਡਭਾਗੇ ਆਉਂਦੇ ਹਨ ਅਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ ਅਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ ਅਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸਣ ਦੇ ਅਤੇ ਵਿਰਲੇ ਸੰਸਾਰ ਵਿੱਚ ਪ੍ਰਿਮ ਸਨੇਹੀ ਮੀਨ ਤਰਨ ਦੇ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚੁਬੋਲਾ, ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਸੇ ਤਰ੍ਹਾਂ ਸ਼ਬਦ ਸੁਣੇ ਦੀ ਬਾਬਤ ਵੀ ਮੁੱਢਲਾ ਭੁਲੇਖਾ ਪਿਆ ਹੋਇਆ ਹੈ। ਗੁਰਬਾਣੀ ਵਿੱਚ ਜਿਵੇਂ ਪੰਕਤੀਆਂ ਆਉਂਦੀਆਂ ਹਨ, ਪਿਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਇੱਥੇ ਵੀ ਅਸੀਂ ਅਖਰੀ ਸ਼ਬਦ ਅਥਵਾ ਗੁਰਬਾਣੀ ਨੂੰ ਸਰੀਰ ਕੰਨਾਂ ਨਾਲ ਸੁਣਨਾ ਹੀ ਸਮਝੀ ਬੈਠੇ ਹਾਂ। ਪਰ ਅਸਲ ਵਿੱਚ ਜਦ ਮਨ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਵਿੱਚ ਲੀਨ ਆਉਂਦਾ ਹੈ ਤਾਂ ਅੰਤਰ ਆਤਮੇ ਅਨਹਦ ਸ਼ਬਦ ਦੀ ਧੁਨੀ ਅਨੁਭਵ ਦੁਆਰਾ ਸੁਣਾਈ ਦਿੰਦੀ ਹੈ। ਸਰੀਰਕ ਕੰਨ ਦੀ ਸਰੋਤ ਤੋਂ ਇਹ ਅਨਹਦ ਧੁਨੀ ਪਰੇ ਹੈ। ਸੋ ਸ਼ਬਦ ਸੁਣੀ ਦਾ ਵੀ ਜਿੱਥੇ ਜ਼ਿਕਰ ਆਉਂਦਾ ਹੈ, ਉਸਦਾ ਮਤਲਬ ਇਹ ਨਹੀਂ ਕਿ ਅੱਖਰਾਂ ਨਾਲ ਗੁਰਬਾਣੀ ਸੁਣਨੀ, ਉਸਦਾ ਭਾਵ ਇਹ ਹੈ ਕਿ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਵਿੱਚ ਲੀਨ ਹੋਣਾ ਅਤੇ ਅੰਤਰ ਆਤਮੇ ਉਸ ਅਨਹਦ ਤਤ ਸ਼ਬਦ ਦੀ ਧੁਨੀ ਨੂੰ ਅਨੁਭਵ ਦੁਆਰਾ ਸੁਣਨਾ। ਸਰੀਰਕ ਕੰਨ ਦੀ ਸਰੋਤ ਤੋਂ ਇਹ ਅਨਹਦ ਧੁਨੀ ਪਰੇ ਹੈ। ਕੋਈ ਇਹ ਸਮਝੇ ਕਿ ਕੰਨਾਂ ਦੇ ਨਾਲ ਇਹ ਅਨਹਦ ਧੁਨੀ ਸੁਣਾਈ ਦਿੰਦੀ ਹੈ, ਨਾ ਸਰੀਰਕ, ਇਹ ਨਹੀਂ, ਉਹ ਤਾਂ ਅਨੁਭਵ ਦਾ ਵਿਸ਼ਾ ਹੈ। ਸ਼ਬਦ ਅਥਵਾ ਨਾਮ ਦੀ ਅਨਹਦ ਧੁਨੀ ਨੂੰ ਅਨੁਭਵ ਕਰਨਾ, ਉਸਦਾ ਰੰਗ ਮਾਣਨਾ, ਉਸਦਾ ਰਸ ਮਾਣਨਾ ਅਤੇ ਉਸ ਰਸ ਮਾਣ ਕੇ ਉਸ ਵਿੱਚ ਵਿਸਮਾਦ ਹੋਣਾ ਹੀ ਸ਼ਬਦ ਸੁਣੀ ਦੀ ਅਨੁਭਵੀ ਖੇਲ ਅਥਵਾ ਸ਼ਬਦ ਵਿਚਾਰ ਹੈ, ਜਿਸ ਨਾਲ ਸ਼ਬਦ ਦੇ ਪ੍ਰਕਾਸ਼ ਮੰਡਲ ਵਿੱਚ ਪਿਰ ਰਿਸਾਲੂ ਅਥਵਾ ਪ੍ਰਭੂ ਦੇ ਦਰਸ਼ਨ ਜਾਂ ਮੇਲ ਹੋ ਸਕਦੇ ਹਨ। ਪਰ ਜਦੋਂ ਅਸੀਂ ਇਸ ਤਤ ਸ਼ਬਦ ਦੀ ਵਡਿਆਈ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਇਹ ਖਿਆਲ ਆ ਜਾਂਦਾ ਹੈ ਕਿ ਇਹ ਅਖਰੀ ਸ਼ਬਦ ਤਾਂ ਫਿਰ ਕੋਈ ਫਾਇਦਾ ਨਹੀਂ ਇਸ ਦਾ। ਨਹੀਂ, ਇਹ ਗੱਲ ਨਹੀਂ। ਇਹ ਅਖਰੀ ਸਰੂਪ ਸ਼ਬਦ ਅਥਵਾ ਗੁਰਬਾਣੀ ਵੀ ਅਸੀਂ ਪੜ੍ਹਨੀ ਹੈ, ਸੁਣਨੀ ਹੈ, ਕਿਉਂਕਿ ਇਸ ਦੇ ਸੁਣਨ ਤੋਂ ਹੀ ਸਾਨੂੰ ਅੰਤਰਮੁਖੀ ਹੋ ਕੇ ਤਤ ਸ਼ਬਦ ਦੀ ਅਨਹਦ ਧੁਨੀ ਦੀ ਸੋਜੀ ਅਤੇ ਪ੍ਰੇਰਨਾ ਮਿਲਦੀ ਹੈ। ਜੇ ਗੁਰਬਾਣੀ ਨਹੀਂ ਸੁਣਾਂਗੇ ਤਾਂ ਮਨ ਵਿੱਚ ਚਾਓ ਕਿਵੇਂ ਆਵੇਗਾ ਤਤ ਸ਼ਬਦ ਨੂੰ ਪ੍ਰਾਪਤੀ ਦਾ। ਜਿਵੇਂ ਸ਼ੁਰੂਆਤ ਵਿੱਚ ਅਸੀਂ ਪੜ੍ਹਿਆ ਕਿ ਗੁਰਬਾਣੀ ਪੜ੍ਹਨ ਸੁਣਨ ਨਾਲ ਮਨ ਨੂੰ ਨਾਮ ਦੀ ਰੰਗੜ ਚੜ੍ਹਦੀ ਹੈ, ਉਹ ਤਾਂ ਚੜ੍ਹਦੀ ਹੈ ਜੇ ਅੰਤਰ ਆਤਮੇ ਅਸੀਂ ਉਸਦੇ ਅੰਤਰੀ ਭਾਵਾਂ ਨੂੰ ਪਰਸਦਾ ਹੈ ਸਾਡਾ ਮਨ। ਸੋ ਗੁਰਬਾਣੀ ਪੜ੍ਹਨ ਸੁਣਨ ਨਾਲ ਹੀ ਸਾਨੂੰ ਅੰਤਰਮੁਖੀ ਹੋ ਕੇ ਤਤ ਸ਼ਬਦ ਦੀ ਅਨਹਦ ਧੁਨੀ ਦੀ ਸੋਜੀ ਅਤੇ ਪ੍ਰੇਰਨਾ ਮਿਲਦੀ ਹੈ। ਇਸ ਲਈ ਜਦ ਤਾਈਂ ਸਾਡੀ ਸੁਰਤੀ ਬਿਰਤੀ ਬਾਰਮੁਖੀ ਹੈ, ਸਾਡੇ ਲਈ ਇਹਨਾਂ ਅਖਰੀ ਸ਼ਬਦ ਅਥਵਾ ਗੁਰਬਾਣੀ ਦਾ ਪਾਠ ਜਾਂ ਕੀਰਤਨ ਕਰਨਾ ਅਤੇ ਸੁਣਨਾ ਇਹ ਬਹੁਤ ਜ਼ਰੂਰੀ ਅਤੇ ਲਾਜ਼ਮੀ ਹੈ। ਪਰ ਇਹ ਕਰਤੱਵ ਵੀ ਜੇ ਸਾਧ ਸੰਗਤ ਵਿੱਚ ਕਰਾਂਗੇ, ਗੁਰਬਾਣੀ ਨੂੰ ਪੜ੍ਹਨਾ ਸੁਣਨਾ ਤਾਂ ਬਹੁਤ ਜ਼ਰੂਰੀ ਹੈ, ਜਿੱਥੇ ਪੜ੍ਹਾਂਗੇ ਉੱਥੇ ਲਾਭ ਹੈ। ਪਰ ਜੇ ਗੁਰਬਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਧ ਸੰਗਤ ਵਿੱਚ ਆ ਕੇ ਪੜ੍ਹ ਕੇ ਸੁਣਾਂਗੇ ਤਾਂ ਇਸ ਦਾ ਲਾਭ ਜ਼ਿਆਦਾ ਹੁੰਦਾ ਹੈ। ਕਿਉਂ? ਕਿਉਂਕਿ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕਥਾ ਕੀਰਤਨ ਸੁਣ ਕੇ ਮਨ ਦਰਵ ਜਾਂਦਾ ਹੈ, ਪਿਘਲ ਜਾਂਦਾ ਹੈ। ਉੱਥੇ ਕੋਈ ਵਾਈਬ੍ਰੇਸ਼ਨ ਆਉਂਦੀਆਂ ਹਨ ਸੰਗਤ ਦੀਆਂ, ਉਸਦਾ ਵੀ ਅਸਰ ਆਉਂਦਾ ਹੈ। ਸੋ ਸੰਗਤ ਵਿੱਚ ਗੁਰਬਾਣੀ ਕੀਰਤਨ ਸੁਣਨ ਨਾਲ ਮਨ ਸਾਡਾ ਪਿਘਲ ਜਾਂਦਾ ਹੈ ਅਤੇ ਦਰਵੇ ਜਾਂ ਪਿਘਲੇ ਹੋਏ ਮਨ ਉੱਤੇ ਅਨਹਦ ਧੁਨੀ ਦੀ ਛੋਹ ਲਾਗ ਜਾਂ ਚੋਟ ਵੱਜਦੀ ਹੈ ਜਾਂ ਪਾਰਸ ਕਲਾ ਵਰਦੀ ਹੈ ਅਤੇ ਸਾਡਾ ਮਨ ਉਨਮਨ ਹੋ ਕੇ ਇਲਾਹੀ ਨਾਦ ਦੀ ਅਨਹਦ ਧੁਨੀ ਨੂੰ ਸੁਣ ਕੇ ਸੱਪ ਵਾਂਗ ਬਿਸਮਾਦੀ ਅਵਸਥਾ ਵਿੱਚ ਮੌਲਦਾ, ਖੀਵਾ ਆਉਂਦਾ, ਸ਼ਬਦ ਸੁਰਤ ਵਿੱਚ ਲੀਨ ਹੋ ਜਾਂਦਾ ਹੈ। ਬਿਸਮ ਪੇਖ ਹੈ, ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ, ਅਨਹਦ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੇ ਸਵਾਦ। ਸੋ ਰਾਤ ਦੇ ਹਨੇਰੇ ਕੁੱਪ ਵਿੱਚ ਕਿਸੇ ਚੀਜ਼ ਦਾ ਸਮੁੱਚਾ ਗਿਆਨ ਨਹੀਂ ਹੋ ਸਕਦਾ, ਸਿਰਫ ਕਿਆਸ, ਅੰਦਾਜ਼ਾ ਜਾਂ ਟੋਈ ਲਾਈ ਜਾ ਸਕਦੀ ਹੈ ਜੋ ਚਾਨਣ ਹੋਣ 'ਤੇ ਗਲਤ ਹੋ ਜਾਂਦੀ ਹੈ। ਇੱਕ ਨਵੇਂ ਕਮਰੇ ਵਿੱਚ ਅਸੀਂ ਚਲੇ ਜਾਈਏ ਜਿੱਥੇ ਇੱਕਦਮ ਕੋਪ ਹਨੇਰਾ ਹੋਵੇ, ਸਾਨੂੰ ਕੀ ਪਤਾ ਕਿਹੜੀ ਚੀਜ਼ ਕਿੱਥੇ ਪਈ ਹੈ, ਕੀ ਪਿਆ ਹੈ। ਇੱਕ ਅੰਦਾਜ਼ਾ ਹੀ ਅਸੀਂ ਲਾ ਸਕਦੇ ਹਾਂ, ਜੋ ਚਾਨਣ ਆਉਣ 'ਤੇ ਉਹ ਅੰਦਾਜ਼ਾ ਸਾਡਾ ਗਲਤ ਵੀ ਹੋ ਸਕਦਾ ਹੈ। ਹਨੇਰੇ ਦੇ ਭਰਮ ਭੁਲੇਖੇ ਵਿੱਚ ਅਸੀਂ ਠੋਕਰਾਂ ਵੀ ਖਾਂਦੇ ਹਾਂ ਅਤੇ ਹਨੇਰੇ ਵਿੱਚ ਹੀ ਮੱਛਰ, ਕੀੜੇ ਮਕੌੜੇ, ਸਭ ਠੂਏ ਆਦਿ ਨਿਕਲਦੇ ਹਨ ਅਤੇ ਸਾਨੂੰ ਡੰਗ ਮਾਰਦੇ ਹਨ। ਐਨ ਇਸੇ ਤਰ੍ਹਾਂ ਜਦ ਤਾਈਂ ਅਸੀਂ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਵਿਚਰਦੇ ਹਾਂ ਤਦ ਤਾਈਂ ਸਾਨੂੰ ਇਹ ਪੰਜ ਤੱਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਤਾਉਂਦੇ ਹਨ ਅਤੇ ਅਸੀਂ ਮਾਨਸਿਕ ਅਗਿਆਨਤਾ ਕਾਰਨ ਮਾਇਆ ਵਿੱਚ ਠੋਕਰਾਂ ਖਾਂਦੇ ਹੋਏ ਦੁਖੀ ਹੁੰਦੇ ਰਹਿੰਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤਨ ਦੇ ਮੂੰਹ, ਤਨ ਜੋ ਬੰਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਸਾਡੀ ਇਹ ਤਰਸਯੋਗ ਹਾਲਤ ਉਹਨਾਂ ਚਿਰ ਰਹੇਗੀ ਜਦ ਤਾਈਂ ਸਾਡੇ ਅੰਤਰ ਆਤਮੇ ਸ਼ਬਦ ਦਾ ਪ੍ਰਕਾਸ਼ ਨਹੀਂ ਆਉਂਦਾ ਅਥਵਾ ਗੋਬਿੰਦ ਨਹੀਂ ਗੱਜਦਾ। ਹਾਂਜੀ, ਜੇ ਕਮਰੇ ਵਿੱਚ, ਹਨੇਰੇ ਕਮਰੇ ਵਿੱਚ ਮੱਛਰ, ਠੂਏ ਵਗੈਰਾ ਵੀ ਹੋਣ ਤਾਂ ਡੰਗ ਮਾਰਨਗੇ, ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਕਿਵੇਂ ਬਚਾਓ ਕਰੀਏ। ਸੋ ਮਾਇਆ ਦੀਆਂ ਠੋਕਰਾਂ ਤਾਂ ਅਸੀਂ ਖਾਂਦੇ ਹੀ ਰਵਾਂਗੇ ਕਿਉਂਕਿ ਹਨੇਰੀ ਦੁਨੀਆ ਵਿੱਚ ਵਿਚਰਦੇ ਹਾਂ। ਜਦ ਤੱਕ ਉਸ ਤਤ ਸ਼ਬਦ ਦਾ ਪ੍ਰਕਾਸ਼ ਨਹੀਂ ਆਉਂਦਾ, ਗੋਬਿੰਦ ਨਹੀਂ ਗੱਜਦਾ, ਤਦ ਤੱਕ ਸਾਡੀ ਇਹ ਤਰਸਯੋਗ ਹਾਲਤ ਹੁੰਦੀ ਰਹੇਗੀ, ਅਸੀਂ ਮਾਇਆ ਦੀ ਠੋਕਰਾਂ ਖਾਂਦੇ ਰਵਾਂਗੇ। ਸੋ ਸ਼ਬਦ ਸੁਰਤ ਦੇ ਮੇਲ ਤੋਂ ਬਿਨਾਂ ਜੋ ਜੀਵ ਦੀ ਅਧੋਗਤੀ ਆਉਂਦੀ ਹੈ ਉਸਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਕਰੈ ਬੇਕਾਰ ਵਿਥਾਰ ਘਨੇਰੇ ਸੁਰਤ ਸ਼ਬਦ ਬਿਨ ਭਰਮ ਪਿਆ। ਸ਼ਬਦ ਸੁਰਤ ਬਿਨ ਆਈਏ ਜਾਈਏ, ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ। ਅਸੀਂ ਇਹਨਾਂ ਪੰਕਤੀਆਂ ਦਾ ਲੱਖਾਂ ਵਾਰੀ ਪਾਠ ਅਤੇ ਕੀਰਤਨ ਕੀਤਾ ਹੋਵੇਗਾ ਪਰ ਇਹਨਾਂ ਦੇ ਡੂੰਘੇ ਗੁੱਝੇ ਅੰਤਰੀ ਭਾਵਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਅਸੀਂ ਇਹ ਸਮਝ ਕੇ ਅਵੇਸਲੇ ਅਤੇ ਸੰਤੁਸ਼ਟ ਹੋਏ ਬੈਠੇ ਹਾਂ ਕਿ ਸਾਡੇ ਕੋਲ ਤਾਂ ਆਖਰੀ ਰੂਪ ਸ਼ਬਦ ਹੈ, ਇਸ ਲਈ ਇਹ ਸ਼ਬਦ ਬਿਨਾਂ ਵਾਲੀਆਂ ਪੰਕਤੀਆਂ ਸਾਡੇ 'ਤੇ ਨਹੀਂ ਕੱਢਦੀਆਂ। ਇਹ ਗੱਲ ਹਕੀਕਤ ਹੈ। ਅਸੀਂ ਕੀਰਤਨ ਵਿੱਚ ਵੀ ਸੁਣਦੇ ਹਾਂ, ਕੀਰਤਨ ਗਾਉਂਦੇ ਵੀ ਹਾਂ, ਪੜ੍ਹਦੇ ਵੀ ਹਾਂ ਗੁਰਬਾਣੀ ਦੇ ਪਾਠ ਵਿੱਚ ਕਿ ਸ਼ਬਦ ਸੁਰਤ ਬਿਨ ਆਈਏ ਜਾਈਏ, ਪਰ ਅਸੀਂ ਤਾਂ ਸੰਤੁਸ਼ਟ ਹਾਂ ਕਿ ਸਾਡੇ 'ਤੇ ਲਾਗੂ ਨਹੀਂ ਹੁੰਦੇ। ਅਸੀਂ ਕਿਵੇਂ ਆਵਾਂਗੇ ਜਾਵਾਂਗੇ, ਸਾਡੇ ਕੋਲ ਤਾਂ ਸ਼ਬਦ ਹੈ ਅਖਰੀ ਰੂਪ ਗੁਰਮੰਤਰ, ਪਰ ਇਹ ਤਾਂ ਪੰਕਤੀਆਂ ਉਸ ਲਈ ਹਨ ਜਿਨ੍ਹਾਂ ਨੂੰ ਹਾਲੇ ਤੱਕ ਤਤ ਸ਼ਬਦ ਪ੍ਰਾਪਤ ਨਹੀਂ ਹੋਇਆ। ਭਾਵੇਂ ਅੱਖਰਾਂ ਵਾਲਾ ਸ਼ਬਦ ਸਾਡੇ ਕੋਲ ਹੈ ਪਰ ਇਹ ਪੰਕਤੀਆਂ ਸਾਡੇ 'ਤੇ ਲਾਗੂ ਹੁੰਦੀਆਂ ਹਨ ਜਦ ਤੱਕ ਤਤ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ। ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਤਤ ਸ਼ਬਦ ਕਦੋਂ ਅਨੁਭਵ ਆਉਂਦਾ ਹੈ? ਜਿਸ ਵੇਵਲੈਂਥ ਅਤੇ ਮੀਟਰ 'ਤੇ ਜਲੰਧਰ ਤੋਂ ਆਵਾਜ਼ ਉਪਜਦੀ ਹੈ ਉਸੇ ਮੀਟਰ 'ਤੇ ਹੀ ਸਾਡਾ ਰੇਡੀਓ ਉਸ ਆਵਾਜ਼ ਨੂੰ ਪਕੜ ਸਕਦਾ ਹੈ। ਬੜਾ ਸੌਖਾ ਜਿਹਾ ਉਦਾਹਰਣ ਹੈ। ਜਿਸ ਮੀਟਰ 'ਤੇ ਜਲੰਧਰ ਰੇਡੀਓ ਪ੍ਰਸਾਰਣ ਕੀਤਾ ਜਾਂਦਾ ਹੈ ਆਪਣੇ ਰੇਡੀਓ ਨੂੰ ਉਸੇ ਵੇਵਲੈਂਥ 'ਤੇ ਸੁਰ ਕਰੀਏ, ਉਹ ਜਲੰਧਰ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਰੇਡੀਓ 'ਤੇ ਆ ਜਾਂਦਾ ਹੈ। ਇਨ ਇਸੇ ਤਰ੍ਹਾਂ ਸਾਡੇ ਸੂਖਮ ਖਿਆਲ ਜਾਂ ਵਲਵਲੇ ਵੀ ਇੱਕੋ ਵੇਵਲੈਂਥ ਉੱਤੇ ਇੱਕ ਦੂਜੇ ਨੂੰ ਭੇਜੇ ਜਾਂ ਪਕੜੇ ਜਾ ਸਕਦੇ ਹਨ। ਸਾਡੇ ਸੂਖਮ ਖਿਆਲਾਂ ਅਤੇ ਵਲਵਲਿਆਂ ਤੋਂ ਵੀ ਡੂੰਘੇ ਅਤੇ ਬਾਰੀਕ ਆਤਮ ਮੰਡਲ ਦੇ ਸੁਨੇਹੇ ਜਾਂ ਭਾਵਨਾਵਾਂ ਇਹ ਅਨੁਭਵ ਦੁਆਰਾ ਹੀ ਪਕੜੀਆਂ ਜਾ ਸਕਦੀਆਂ ਹਨ। ਜਦ ਸਾਡੀ ਸੁਰਤ ਦੀ ਤਾਰ ਸਿਮਰਨ ਅਭਿਆਸ ਨਾਲ ਸੂਖਮ ਅਤੇ ਬਾਰੀਕ ਹੋ ਕੇ ਅਨੁਭਵੀ ਸ਼ਕਤੀ ਦੀ ਵੇਵਲੈਂਥ ਉੱਤੇ ਪੁੱਜ ਜਾਵੇ ਤਾਂ ਹੀ ਅੰਤਰੀਵ ਅਨਹਦ ਤਤ ਸ਼ਬਦ ਦੀ ਧੁਨੀ ਨੂੰ ਸੁਣਨ ਦੇ ਯੋਗ ਹੋ ਸਕਦੀ ਹੈ। ਕਿਉਂਕਿ ਉਹ ਜਿਹੜੇ ਆਤਮ ਮੰਡਲ ਦੇ ਸੁਨੇਹੇ ਹਨ ਉਹ ਤਤ ਸ਼ਬਦ ਹੈ, ਉਹ ਤਾਂ ਬਹੁਤ ਬਾਰੀਕ ਅਤੇ ਸੂਖਮ ਹੈ। ਅਤੇ ਜਦੋਂ ਸਿਮਰਨ ਕਰਦਿਆਂ ਸਾਡੀ ਸੁਰਤ ਵੀ ਇਤਨੀ ਸੂਖਮ ਅਤੇ ਬਾਰੀਕ ਹੋ ਜਾਵੇ ਕਿ ਉਸ ਤਤ ਸ਼ਬਦ ਦੇ ਅਨੁਭਵੀ ਵੇਵਲੈਂਥ ਉੱਤੇ ਪਹੁੰਚ ਜਾਵੇ ਤਾਂ ਹੀ ਅੰਤਰੀਵ ਅਨਹਦ ਤਤ ਸ਼ਬਦ ਦੀ ਧੁਨੀ ਨੂੰ ਸੁਣਨ ਦੇ ਯੋਗ ਹੋ ਸਕਦੀ ਹੈ। ਪਰ ਸਾਡਾ ਬਾਰਮੁਖੀ ਮਨ ਮਾਇਆ ਦੇ ਰੋਲ ਕਚੋਲੇ ਵਿੱਚ ਗਲਤਾਨ ਹੈ, ਇਸ ਕਰਕੇ ਮਨ ਸ਼ਬਦ ਦੀ ਸੂਖਮ ਧੁਨੀ ਨੂੰ ਪਕੜ ਜਾਂ ਸੁਣ ਨਹੀਂ ਸਕਦਾ। ਜੇ ਅੱਖਰਾਂ ਦਾ ਜਾਪ ਕਰ ਲਿਆ 2 ਘੰਟੇ, 4 ਘੰਟੇ, 6 ਘੰਟੇ, ਮਨ ਤਾਂ ਸਾਰਾ ਦਿਨ ਮਾਇਆ ਵਿੱਚ ਗਲਤਾਨ ਰਹਿੰਦਾ ਹੈ, ਬਿਰਤੀ ਤਾਂ ਇਕਾਗਰ ਹੋਈ ਨਾ, ਫਿਰ ਕਿਵੇਂ ਸੂਖਮ ਹੋਵੇ? ਬਿਰਤੀ ਅੰਦਰ ਵੜੇ, ਹੋਰ ਗਹਿਰੀ ਜਾਵੇ ਤਾਂ ਸੂਖਮ ਹੋਵੇ, ਫਿਰ ਉਸ ਵੇਵਲੈਂਥ 'ਤੇ ਪਹੁੰਚੇ ਅਤੇ ਉਸ ਅਨਹਦ ਸ਼ਬਦ ਨੂੰ ਫੜੇ। ਪਰ ਸਾਡਾ ਬਾਰਮੁਖੀ ਮਨ ਇਹ ਮਾਇਆ ਦੇ ਰੋਲ ਕਚੋਲੇ ਵਿੱਚ ਗਲਤਾਨ ਹੈ, ਇਸ ਕਰਕੇ ਮਨ ਸ਼ਬਦ ਦੀ ਸੂਖਮ ਧੁਨੀ ਨੂੰ ਪਕੜ ਜਾਂ ਸੁਣ ਨਹੀਂ ਸਕਦਾ। ਸੋ ਬਾਹਰਲੇ ਮਾਇਆ ਦੇ ਭੜਥੂ ਦੇ ਰਾਮ ਰੋਲੇ ਤੋਂ ਮਨ ਨੂੰ ਮੋੜ ਕੇ ਜਾਂ ਅਲਿਪਤ ਹੋ ਕੇ ਹੀ ਸੁਰਤ ਸ਼ਬਦ ਵਿੱਚ ਜੁੜ ਸਕਦੀ ਹੈ ਅਤੇ ਆਤਮਕ ਮੰਡਲ ਦੀ ਇਕਾਂਤ ਵਿੱਚ ਹੀ ਉਹ ਅਨਹਦ ਸ਼ਬਦ ਦੀ ਧੁਨੀ ਸੁਣੀ ਜਾ ਸਕਦੀ ਹੈ। ਧਿਆਨ ਦੇਣਾ ਜੀ, ਬਾਹਰਲੇ ਜਿਹੜੇ ਵੀ ਮਾਇਆ ਦਾ ਰੋਲ ਕਚੋਲਾ ਹੋ ਰਿਹਾ ਹੈ ਉਸ ਤੋਂ ਅਲਿਪਤ ਹੋ ਕੇ ਜੇ ਖਚਤ ਹੋਵਾਂਗੇ ਤਾਂ ਫਿਰ ਉਹ ਸਾਡੀ ਸੁਰਤ ਬਾਰੀਕ ਨਹੀਂ ਹੋਏਗੀ, ਨਾ ਆਤਮ ਮੰਡਲ ਤੱਕ ਪਹੁੰਚ ਸਕੇਗੀ। ਸੋ ਬਾਹਰਲੇ ਮਾਇਆ ਦੇ ਭੜਥੂ ਦੇ ਰਾਮ ਰੋਲੇ ਤੋਂ ਮਨ ਨੂੰ ਮੋੜ ਕੇ ਜਾਂ ਅਲਿਪਤ ਹੋ ਕੇ ਹੀ ਸਾਡੀ ਸੁਰਤ ਸ਼ਬਦ ਵਿੱਚ ਜੁੜ ਸਕਦੀ ਹੈ ਅਤੇ ਆਤਮਕ ਮੰਡਲ ਦੀ ਇਕਾਂਤ ਵਿੱਚ ਹੀ ਅਨਹਦ ਸ਼ਬਦ ਦੀ ਧੁਨੀ ਸੁਣੀ ਜਾ ਸਕਦੀ ਹੈ। ਸੁਰਤ ਜਿਉਂ ਹੀ ਬਾਹਰੋਂ ਅੰਦਰ ਵੜਦੀ ਆਤਮਕ ਮੰਡਲ 'ਤੇ ਪਹੁੰਚ ਗਈ, ਆਤਮਕ ਮੰਡਲ ਵਿੱਚ ਤਾਂ ਰਾਮ ਰੋਲਾ ਮਾਇਆ ਦਾ ਹੈ ਹੀ ਨਹੀਂ, ਉੱਥੇ ਤਾਂ ਇਕਾਂਤ, ਉਸ ਇਕਾਂਤ ਵਿੱਚ ਹੀ ਉਸ ਅਨਹਦ ਸ਼ਬਦ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਇਸ ਸੂਖਮ ਅਨੁਭਵੀ ਦੇਸ਼ ਦੇ ਸੂਖਮ ਗੁੱਝੇ ਪ੍ਰੇਮ ਸਵੈਪਨਾਂ ਨੂੰ ਅਨੁਭਵ ਕਰਨਾ ਅਤੇ ਮਾਣਨਾ ਹੀ ਸ਼ਬਦ ਸੁਰਤ ਦਾ ਮੇਲ ਹੈ। ਇਹ ਅੰਤਰ ਆਤਮੇ ਸ਼ਬਦ ਸੁਰਤ ਦੇ ਮੇਲ ਦੀ ਪਿਰਮ ਖੇਲ ਅਤ ਔਖੀ ਅਤੇ ਗਾਖੜੀ ਹੈ ਜੋ ਕਿ ਕਿਸੇ ਵਿਰਲੇ ਭਾਗਾਂ ਵਾਲੇ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ। ਬਹੁਤ ਮੁਸ਼ਕਲ ਖੇਲ ਹੈ, ਅਲਿਪਤ ਰਹਿਣਾ ਕੌਣ ਰਹਿੰਦਾ ਹੈ, ਬਾਹਰ ਤਾਂ ਇੱਕ ਪਾਸੇ, ਸੰਗਤ ਵਿੱਚ ਕੋਈ ਅਲਿਪਤ ਨਹੀਂ ਰਹਿੰਦਾ। ਬੜੇ ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਸਾਰੇ ਮਾਇਕੀ ਖਲ ਜਗਨ ਦੁੱਖ ਕਲੇਸ਼ ਇੱਥੇ ਸੰਗਤ ਵਿੱਚ ਆ ਕੇ, ਇੱਕ ਭਾਈਚਾਰਾ ਇੱਕ ਤਾਂ ਬਾਹਰ ਆਉਂਦਾ, ਇੱਥੇ ਸੰਗਤ ਵਿੱਚ ਭਾਈਚਾਰਾ ਬਣਾ ਲੈਂਦੇ ਹਾਂ, ਬਣਾ ਕੇ ਫਿਰ ਆਪਣੇ ਦੁੱਖ ਕਲੇਸ਼ ਉਹਨਾਂ ਨੂੰ ਦੱਸਦੇ ਹਾਂ, ਫਿਰ ਦੱਸ ਕੇ ਫਿਰ ਜਿਸਦਾ ਅਸਰ ਆਉਂਦਾ ਹੈ, ਜਿਹਨੂੰ ਪਤਾ ਹੈ ਬਈ ਇਹਦਾ ਬੋਲ ਦਾ ਥੋੜ੍ਹਾ ਅਸਰ, ਉਹਨੂੰ ਕਹਿੰਦੇ ਜੀ ਸਾਡਾ ਮਸਲਾ ਹੱਲ ਕਰੋ। ਮਹਾਂਪੁਰਖਾਂ ਨੇ ਕੋਈ ਆਤਮ ਕੇਂਦਰ ਨਾਮ ਜਪਣ ਲਈ ਬਣਾਇਆ ਕਿ ਮਸਲੇ ਸੁਲਝਾਉਣ ਲਈ। ਜੇ ਇੱਥੇ ਅਲਿਪਤ ਨਹੀਂ ਰਹਾਂਗੇ ਤਾਂ ਬਾਹਰ ਕਿੱਥੋਂ ਅਲਿਪਤ ਰਹਿ ਸਕਾਂਗੇ? ਸੋ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਗੁਰਮੁਖ ਜਨ, ਜਿਹੜਾ ਇਸ ਸ਼ਬਦ ਸੁਰਤ ਦੇ ਮੇਲ ਦੀ ਪਿਰਮ ਖੇਲ ਅਤੇ ਔਖੀ ਅਤੇ ਗਾਖੜੀ ਖੇਲ ਨੂੰ ਘਾਲਦਾ ਹੈ। ਸੋ ਜਿੰਨਾ ਚਿਰ ਸ਼ਬਦ ਸੁਰਤ ਦੀ ਕਮਾਈ ਦੁਆਰਾ ਸਾਡੀ ਸੁਰਤ ਸੂਖਮ ਅਤੇ ਬਾਰੀਕ ਨਹੀਂ ਆਉਂਦੀ ਅਤੇ ਆਤਮ ਮੰਡਲ ਦੀ ਉੱਚਮ ਸੂਚੀ ਸੂਖਮ ਵੇਵ ਲੈਂਥ 'ਤੇ ਨਹੀਂ ਚੜ੍ਹਦੀ, ਉਹਨਾਂ ਚਿਰ ਜੀਵ ਦਾ ਮਨ ਮਾਇਕੀ ਮੰਡਲ ਵਿੱਚੋਂ ਉੱਠ ਨਹੀਂ ਸਕਦਾ। ਧਿਆਨ ਦੇਣਾ ਜੀ, ਇਹ ਬੜੀ ਸ਼ਿਕਾਇਤ ਹੈ ਕਿ ਕਦੋਂ ਮਾਇਆ ਤੋਂ ਛੁਟਕਾਰਾ ਹੋਵੇਗਾ। ਉਸੇ ਤਰ੍ਹਾਂ ਕ੍ਰੋਧ ਤੰਗ ਕਰਦਾ ਹੈ, ਕਾਮ ਤੰਗ ਕਰਦਾ ਹੈ, ਈਰਖਾ ਦਵੈਤ ਲੜਾਈਆਂ ਝਗੜੇ ਸਭ ਕੁਝ ਚੱਲ ਰਿਹਾ ਹੈ, ਕਦੋਂ ਦੂਰ ਹੋਵੇਗਾ? ਉਦੋਂ ਜਦ ਤੱਕ ਸਾਡੀ ਸੁਰਤ ਸੂਖਮ ਅਤੇ ਬਾਰੀਕ ਨਹੀਂ ਆਉਂਦੀ, ਉਸ ਤੱਤ ਸ਼ਬਦ ਦੇ ਵੇਵ ਲੈਂਥ 'ਤੇ ਨਹੀਂ ਪਹੁੰਚਦੀ। ਸੋ ਮਹਾਂਪੁਰਖਾਂ ਦੇ ਲਫਜ਼ਾਂ ਵਿੱਚ ਇੱਕ ਵਾਰੀ ਫਿਰ ਦੁਹਰਾ ਦੇਈਏ, ਬਹੁਤ ਜ਼ਰੂਰੀ ਨੁਕਤਾ ਹੈ। ਜਿੰਨਾ ਚਿਰ ਸ਼ਬਦ ਸੁਰਤ ਦੀ ਕਮਾਈ ਦੁਆਰਾ ਸਾਡੀ ਸੁਰਤ ਸੂਖਮ ਅਤੇ ਬਾਰੀਕ ਨਹੀਂ ਆਉਂਦੀ ਅਤੇ ਆਤਮ ਮੰਡਲ ਦੀ ਉੱਚਮ ਉੱਚੀ ਸੂਖਮ ਵੇਵ ਲੈਂਥ 'ਤੇ ਨਹੀਂ ਚੜ੍ਹਦੀ, ਉਹਨਾਂ ਚਿਰ ਜੀਵ ਦਾ ਮਨ ਮਾਇਕੀ ਮੰਡਲ ਵਿੱਚੋਂ ਉੱਠ ਨਹੀਂ ਸਕਦਾ। ਮਨ ਇਕਾਗਰ ਵੀ ਨਹੀਂ ਹੋ ਸਕਦਾ ਜਦ ਤੱਕ ਸੂਖਮ ਸੁਰਤ ਬਾਰੀਕ ਨਹੀਂ ਆਉਂਦੀ। ਮਾਇਕੀ ਅਨੇਰ ਵੀ ਦੂਰ ਨਹੀਂ ਹੋ ਸਕਦਾ, ਆਤਮ ਪ੍ਰਕਾਸ਼ ਵੀ ਨਹੀਂ ਹੋ ਸਕਦਾ, ਸ਼ਬਦ ਸੁਰਤ ਦਾ ਅਨੁਭਵੀ ਮੇਲ ਵੀ ਨਹੀਂ ਹੋ ਸਕਦਾ, ਅਨਹਤੁਨੀ ਵੀ ਨਹੀਂ ਸੁਣੀ ਜਾ ਸਕਦੀ, ਵਣਜ ਵਪਾਰ ਵੀ ਨਹੀਂ ਹੋ ਸਕਦਾ, ਨਾਮ ਖੁਮਾਰੀ ਵੀ ਨਹੀਂ ਆਉਂਦੀ ਅਤੇ ਪ੍ਰਭੂ ਦੇ ਦਰਸ਼ਨ ਵੀ ਨਹੀਂ ਹੋ ਸਕਦੇ। ਅਲਿਪਤ ਰਹਿ ਕੇ ਬਾਇਕੀ ਬਾਹਰਲੇ ਰੋਲ ਕਚੁਲੇ ਤੋਂ ਮਨ ਨੂੰ ਮੋੜ ਕੇ ਅੰਦਰ ਵਾੜਾਂਗੇ ਉਸ ਵੇਲੇ ਸੂਖਮ ਆਉਂਦੀ ਆਉਂਦੀ, ਜਦੋਂ ਆਤਮਕ ਅਨੁਭਵੀ ਵੇਵ ਲੈਣ 'ਤੇ ਪਹੁੰਚ ਗਈ ਸੁਰਤ, ਉਸ ਵੇਲੇ ਫਿਰ ਤਤ ਸ਼ਬਦ ਦਾ ਮੇਲ ਵੀ ਆਉਂਦਾ ਹੈ, ਮਾਇਆ ਤੋਂ ਛੁਟਕਾਰਾ ਵੀ ਆਉਂਦਾ ਹੈ, ਪ੍ਰਭੂ ਦੇ ਦਰਸ਼ਨ ਵੀ ਆਉਂਦੇ ਹਨ। ਦੂਜੇ ਪਾਸੇ ਜੇ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਅਗਵਾਈ ਵਿੱਚ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਹੁਣ ਵੀ ਅਸੀਂ ਸ਼ਬਦ ਸੁਰ ਦੀ ਕਮਾਈ ਵਿੱਚ ਜੁੱਟ ਜਾਈਏ ਤਾਂ ਆਤਮਕ ਮੰਡਲ ਦੇ ਪ੍ਰੇਮ ਸਵੈਪਨਾ ਦੇ ਆਸਮਾਨਾਂ ਵਿੱਚ ਜਗਿਆਸੂਆਂ ਦੀਆਂ ਆਤਮਕ ਉਡਾਰੀਆਂ ਲੱਗਦੀਆਂ ਹਨ ਅਤੇ ਜੀਵ ਦੀ ਦੂਨ ਸਵਾਈ ਆਤਮਕ ਤਰੱਕੀ ਹੋ ਜਾਂਦੀ ਹੈ ਅਤੇ ਨਿੱਤ ਨਵੇਂ ਆਤਮਕ ਕ੍ਰਿਸ਼ਮਿਆਂ ਦੇ ਦਰਸ਼ਨ ਅਤੇ ਤਜਰਬੇ ਆਉਂਦੇ ਹਨ। ਦਿਆਨਤਦਾਰੀ ਅਤੇ ਸ਼ਰਧਾ ਭਾਵਨੀ ਨਾਲ ਜੇ ਹੁਣੇ ਇਸੇ ਸੈਕਿੰਡ ਤੋਂ ਵੀ ਅਸੀਂ ਸ਼ਬਦ ਸੁਰ ਦੀ ਕਮਾਈ ਵੱਲ ਲੱਗ ਜਾਈਏ ਇਮਾਨਦਾਰੀ ਨਾਲ, ਤਾਂ ਫਿਰ ਆਤਮਕ ਮੰਡਲ ਦੇ ਪ੍ਰੇਮ ਸਵੈਪਨਾਂ ਵਿੱਚ ਸਾਡੀ ਨਿੱਤ ਨਵੀਆਂ ਉਡਾਰੀਆਂ ਲੱਗਦੀਆਂ ਹਨ ਅਤੇ ਦੂਨ ਸਵਾਈ ਤਰੱਕੀ ਆਉਂਦੀ ਹੈ। ਦਿਨ ਬ ਦਿਨ ਨਿੱਤ ਨਵੇਂ ਆਤਮਕ ਮੰਡਲ ਦੇ ਤਜਰਬੇ ਅਤੇ ਕਰਿਸ਼ਮੇ ਦੇਖਣ ਨੂੰ ਆਉਂਦੇ ਹਨ। ਜੀਵ ਦੀ ਦੂਨ ਸਵਾਈ ਆਤਮਕ ਤਰੱਕੀ ਹੁੰਦੀ ਜਾਂਦੀ ਹੈ ਜੇ ਹੁਣ ਵੀ ਅਸੀਂ ਸ਼ਬਦ ਸੁਰ ਦੀ ਕਮਾਈ ਵਿੱਚ ਜੁੜ ਜਾਈਏ ਅਤੇ ਨਿੱਤ ਨਵੇਂ ਆਤਮਕ ਕਰਿਸ਼ਮਿਆਂ ਦੇ ਦਰਸ਼ਨ ਅਤੇ ਤਜਰਬੇ ਆਉਂਦੇ ਹਨ। ਇਸ ਅਤ ਸੂਖਮ ਪਿਰਮ ਖੇਲ ਦੀ ਚੁੱਪ ਪ੍ਰੀਤ ਦੇ ਅਨੋਖੇ ਅਤੇ ਦੈਵੀ ਕਰਿਸ਼ਮਿਆਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਨੇ ਸੁਚੱਡੇ ਢੰਗ ਨਾਲ ਇਉਂ ਦਰਸਾਇਆ ਹੈ। ਤੇਰੇ ਦਰਸ਼ਨ ਕੋ ਕੇਤੀ ਬਿਲ ਲਾਏ, ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾ, ਮੋਹਨ ਮੋਹ ਲਿਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ, ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾਈ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੈਂ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ, ਜਹ ਕਹਿ ਤੈਂ ਭਰਪੂਰ ਸ਼ਬਦ ਦੀਪਕ ਦੀਪਾਇਓ, ਜਤ ਸਤ ਸੰਜਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੈਣਾ, ਸ਼ਬਦ ਸੁਰਤ ਲਿਵਲੀਨ ਹੋਏ ਨਿਰੰਕਾਰ ਸੱਚਖੰਡ ਨਿਵਾਸੀ। ਆਦਿ ਤੋਂ ਹੀ ਸਮੇਂ ਸਮੇਂ ਸਿਰ ਆਤਮ ਜੋਤ ਗੁਰੂ ਅਵਤਾਰ ਪੈਗੰਬਰ ਪੰਜ ਪੂਤਕ ਦੇਹ ਵਿੱਚ ਮਾਇਕੀ ਅਤੇ ਮਾਨਸਿਕ ਅਗਿਆਨਤਾ ਦੇ ਹਨੇਰ ਨੂੰ ਦੂਰ ਕਰਨ ਲਈ ਪ੍ਰਗਟ ਹੁੰਦੇ ਰਹੇ। ਇਸੇ ਤਰ੍ਹਾਂ ਆਤਮ ਜੋਤ ਸਰੂਪ ਗੁਰੂ ਨਾਨਕ ਦੇਵ ਜੀ ਵੀ ਪੰਜ ਪੂਤਕ ਦੇਹ ਧਾਰ ਕੇ ਦਸ ਮਨੁੱਖੀ ਜਾਮਿਆਂ ਵਿੱਚ ਫੇਰਾ ਪਾ ਕੇ ਜਗਤ ਦੀ ਤਿਮਰ ਮਾਨਸਿਕ ਅਗਿਆਨਤਾ ਨੂੰ ਦੂਰ ਕਰਦੇ ਰਹੇ ਅਤੇ ਆਖਰ ਵਿੱਚ ਗੁਰਸਿੱਖਾਂ ਨੂੰ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾ ਗਏ। ਇਸ ਗੁਰਬਾਣੀ ਵਿੱਚ ਸਤਿਗੁਰੂ ਦੀ ਆਪਣੀ ਜੋਤ ਅਥਵਾ ਪ੍ਰਕਾਸ਼ ਰੂਪ ਸ਼ਬਦ ਦਾ ਪ੍ਰਵੇਸ਼। ਧਿਆਨ ਦੇਣਾ ਜੀ, ਗੁਰੂ ਨਾਨਕ ਪਾਤਸ਼ਾਹ ਆਪ ਸ਼ਬਦ ਦਾ ਸਰੂਪ ਸਨ, ਪਰ ਆਪ ਜੀਆਂ ਨੇ ਦਸਾਂ ਜਾਮਿਆਂ ਵਿੱਚ ਪੰਜ ਪੂਤਕ ਦੇਹ ਤਾਰੀ, ਫਿਰ ਆਪਣੇ ਤੋਂ ਮਗਰ ਇਹ ਅਖਰੀ ਸਰੂਪ ਗੁਰਬਾਣੀ ਦੇ ਸਾਨੂੰ ਲੜ ਲਾ ਗਏ। ਜਿਵੇਂ ਉਹ ਆਤਮ ਜੋਤ ਪੰਜ ਪੂਤਕ ਦੇਹ ਵਿੱਚ ਸੀ, ਉਹੀ ਉਹ ਆਤਮ ਜੋਤ ਆਪ ਜੀਆਂ ਨੇ ਆਤਮ ਕਲਾ ਦੁਆਰਾ ਇਸ ਅਖਰੀ ਸਰੂਪ ਗੁਰਬਾਣੀ ਦੇ ਅੰਤਰਗਤ ਪਾ ਗਏ। ਇਸੇ ਪ੍ਰਕਾਸ਼ ਰੂਪ ਸ਼ਬਦ ਨੂੰ ਗੁਰਬਾਣੀ ਕਿਹਾ ਗਿਆ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤਖ ਗੁਰੂ ਨਿਸਤਾਰੇ। ਇਸ ਗੁਰਬਾਣੀ ਦੇ ਅਖਰੀ ਸਰੂਪ ਦੇ ਅੰਤਰਗਤ ਗੁਪਤੀ ਉਸ ਆਤਮ ਜੋਤ ਦਾ ਪ੍ਰਕਾਸ਼ ਹੈ, ਅਤੇ ਇਸੇ ਆਤਮ ਪ੍ਰਕਾਸ਼ ਨੂੰ ਸ਼ਬਦ ਜਾਂ ਨਾਮ ਵੀ ਕਿਹਾ ਗਿਆ ਹੈ। ਕਿਤਨੀ ਨਾਮ ਦੀ ਵਡਿਆਈ ਅਸੀਂ ਪੜ੍ਹਦੇ ਹਾਂ, ਤਤ ਸ਼ਬਦ ਦੀ ਵਡਿਆਈ ਪੜ੍ਹਦੇ ਹਾਂ, ਉਹ ਹੈ ਕੀ? ਉਹ ਗੁਰਬਾਣੀ ਦੇ ਅੱਖਰਾਂ ਦੇ ਪਿੱਛੇ ਉਹ ਜਿਹੜਾ ਅਸਲੀ ਸਰੂਪ ਗੁਰੂ ਨਾਨਕ ਪਾਤਸ਼ਾਹ ਦਾ ਆਪਣਾ ਹੈ, ਉਹ ਜੋਤ, ਉਸ ਨੂੰ ਨਾਮ ਕਿਹਾ ਗਿਆ ਹੈ, ਜਿਸ ਨੂੰ ਬੁੱਝਣ ਦਾ ਸਾਨੂੰ ਤਾਕੀਦੀ ਹੁਕਮ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੈ ਸ਼ਬਦ ਨਿਸਤਰੈ ਸੰਸਾਰਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨ। ਆਪੇ ਸਤਿਗੁਰ ਆਪ ਸ਼ਬਦ ਜੀਓ, ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੇਂ ਜੀ। ਪਰ ਸ਼ਬਦ ਗੁਰੂ ਦਾ ਗਿਆਨ ਜਾਂ ਸਿਧਾਂਤ ਸਾਡੀ ਦਿਮਾਗੀ ਸਮਝ ਤਾਂ ਹੀ ਸੀਮਤ ਹੈ, ਇਸੇ ਕਰਕੇ ਸੰਗਤਾਂ ਵਿੱਚ ਇਸ ਵਿਸ਼ੇ ਉੱਤੇ ਤਲਖ ਵਾਦ ਵਿਵਾਦ ਅਤੇ ਝਗੜੇ ਹੁੰਦੇ ਰਹਿੰਦੇ ਹਨ। ਅਸਲ ਵਿੱਚ ਸ਼ਬਦ ਗੁਰੂ ਦਾ ਇਹ ਵਿਸ਼ਾ ਇਹ ਤਿੰਨਾਂ ਗੁਣਾਂ ਤੋਂ ਉੱਤੇ ਚੌਥੇ ਪਦ ਦੀ ਅਨੁਭਵੀ ਖੇਡ ਹੈ। ਸੋ ਫਿਰ ਦੁਹਰਾ ਦੇਈਏ ਕਿ ਸ਼ਬਦ ਦੇ ਦੋ ਸਰੂਪ ਹਨ, ਇੱਕ ਅਖਰੀ ਸਰੂਪ ਜੋ ਗੁਰਬਾਣੀ ਦੀ ਸ਼ਕਲ ਵਿੱਚ ਅੰਕਿਤ ਹੈ ਸਾਡੇ ਸਾਹਮਣੇ, ਇੱਕ ਪ੍ਰਕਾਸ਼ ਰੂਪ ਜੋ ਪਰਮ ਤੱਤ ਆਤਮ ਰਾਉ ਨਾਮ ਜੋਤ ਸਰੂਪ ਹੈ, ਜੋ ਕੇਵਲ ਗੁਰਪ੍ਰਸਾਦ ਦੁਆਰਾ ਹੀ ਅਨੁਭਵ ਹੋ ਸਕਦਾ ਹੈ। ਗੁਰਬਾਣੀ ਜਾਂ ਸ਼ਬਦ ਨੂੰ ਅਸੀਂ ਗੁਰੂ ਤਾਂ ਮੰਨਦੇ ਹਾਂ, ਪਰ ਸਾਡਾ ਇਹ ਵਿਸ਼ਵਾਸ ਓਪਰੇ ਮਨ ਅਤੇ ਬੁੱਧੀ ਤਾਂ ਸੀਮਤ ਹੈ ਅਤੇ ਡੂੰਘੇ ਮਨ ਚਿਤ ਅਨੁਭਵ ਵਿੱਚ ਨਹੀਂ ਉਤਰਿਆ। ਇਸੇ ਕਰਕੇ ਗੁਰਬਾਣੀ ਦੇ ਅੰਤਰੀ ਭਾਵਾਂ ਨੂੰ ਅਸੀਂ ਬੁੱਝਿਆ ਨਹੀਂ, ਸਮਝਿਆ ਨਹੀਂ, ਮੰਨਿਆ ਨਹੀਂ, ਕਮਾਇਆ ਨਹੀਂ, ਜੀਓ ਜਾਣਿਆ ਨਹੀਂ, ਅਨੁਭਵ ਨਹੀਂ ਕੀਤਾ। ਧਿਆਨ ਦੇਣਾ ਜੀ, ਮੰਨ ਲਿਆ ਗੁਰਬਾਣੀ ਸਾਡਾ ਗੁਰੂ ਹੈ, ਪਰ ਕਿਹੜੀ ਗੱਲ ਉਸਦੀ ਮੰਨੀ? ਸਾਰੀ ਗੁਰਬਾਣੀ ਤਤ ਸ਼ਬਦ ਦੀ ਗੱਲ ਕਰਦੀ ਹੈ। ਅੱਜ ਤੱਕ ਅਸੀਂ ਉਸ ਲਈ ਉਦਮ ਕੀਤਾ, ਕਮਾਇਆ ਹੀ ਨਹੀਂ ਉਸਦੇ ਉਪਦੇਸ਼ ਨੂੰ, ਮੰਨਿਆ ਨਹੀਂ। ਇਸੇ ਕਾਰਨ ਸਾਡਾ ਜੀਵਨ ਗੁਰਬਾਣੀ ਦੇ ਆਤਮਕ ਪੱਖ ਜਾਂ ਅੰਤਰੀਵ ਆਸ਼ੇ ਦੇ ਅਨੁਕੂਲ ਨਹੀਂ, ਬਲਕਿ ਉਸਦੇ ਐਨ ਉਲਟ ਹੈ। ਫਿਰ ਵੀ ਅਸੀਂ ਆਪਣੀ ਮਾਨਸਿਕ ਅਗਿਆਨਤਾ ਅਤੇ ਆਤਮਕ ਊਣਤਾ ਤੋਂ ਬਿਲਕੁਲ ਬੇਖਬਰ, ਬੇਪਰਵਾਹ, ਅਵੇਸਲੇ ਅਤੇ ਜਾਣ ਬੁੱਝ ਕੇ ਮਚਲੇ ਹੋਏ ਪਏ ਹਾਂ। ਧਿਆਨ ਦੇਣਾ ਜੀ, ਭਾਵੇਂ ਜੀਵਨ ਸਾਡਾ ਗੁਰਬਾਣੀ ਦੇ ਅਨੁਕੂਲ ਨਹੀਂ, ਉਸਦੇ ਉਲਟ ਹੈ, ਫਿਰ ਵੀ ਅਵੇਸਲੇ ਮਚਲੇ ਹੋਏ ਬੈਠੇ ਹਾਂ, ਪਰਵਾਹ ਹੀ ਨਹੀਂ, ਹੈ ਤਾਂ ਹੈ, ਨਹੀਂ ਤਾਂ ਕੋਈ ਨਹੀਂ, ਸਾਨੂੰ ਕੀ? ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, 12 ਸਾਲ ਮਹਾਂਪੁਰਖਾਂ ਨੇ ਗੁਰਬਾਣੀ ਦੀ ਖੋਜ ਕੀਤੀ, ਆਪ ਉਹਨਾਂ ਨੇ ਕਿਹਾ, ਅਤੇ ਖੋਜ ਕਰਕੇ ਆਪਣੇ ਅੰਤਰ ਆਤਮਾ ਵਿੱਚੋਂ ਇਹ ਤਦ ਸ਼ਬਦ ਦੇ ਇਹ ਜਿਹੜੇ ਗੁੱਝੇ ਭੇਦ ਹਨ, ਇਹਨਾਂ ਨੂੰ ਇਹਨਾਂ 132 ਲਿਖਤਾਂ ਵਿੱਚ ਪ੍ਰਕਾਸ਼ਿਤ ਕੀਤਾ। ਸਾਡੇ ਲਈ ਕਿੰਨਾ ਸੁੱਖ ਹੈ, ਘੱਟ ਤੋਂ ਘੱਟ ਜੇ 12-13 ਸਾਲ ਦੀ ਘਾਲਣਾ ਸਾਡੀ ਤਾਂ ਬਚ ਗਈ, ਮਹਾਂਪੁਰਖਾਂ ਨੇ ਇਤਨਾ ਤਰਸ ਕੀਤਾ, ਸਾਡੇ ਲਈ ਤਾਂ ਇੰਨਾ ਸੌਖਾ ਕਰ ਦਿੱਤਾ ਕਿ ਜਿਸ ਤਰ੍ਹਾਂ ਆਪ ਜੀ ਨੇ ਉਸ ਤਤ ਸ਼ਬਦ ਨੂੰ ਪ੍ਰਾਪਤ ਕਰ ਕੀਤਾ ਅਤੇ ਇੱਕਦਮ ਸਾਰੇ ਭੇਦ ਖੋਲ੍ਹ ਕੇ ਇਹਨਾਂ ਲਿਖਤਾਂ ਵਿੱਚ ਦੱਸ ਦਿੱਤੇ। ਤੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਲਿਖਤਾਂ ਸਾਡੇ ਕੋਲ ਹੋਣੀਆਂ ਚਾਹੀਦੀਆਂ ਹਨ। ਜਿਨ੍ਹਾਂ ਕੋਲ ਨਹੀਂ ਹਨ, ਫਿਰ ਇੱਕ ਵਾਰੀ ਸਿਨੇਮਰ ਬੇਨਤੀ ਕਰੀਏ, ਕਿਉਂਕਿ ਮਨੁੱਖਾ ਜਨਮ ਦਾ ਪ੍ਰਯੋਜਨ ਪਰਮਾਤਮਾ ਨੂੰ ਮਿਲਣਾ ਹੈ, ਅਤੇ ਪਰਮਾਤਮਾ ਨੂੰ ਮਿਲਣਾ ਕੋਈ ਐਵੇਂ ਸੌਖੀ ਜਿਹੀ ਗੱਲ ਨਹੀਂ ਕਿ ਮੋਟੀ ਠੁੱਲੀ ਬਿਰਤੀ ਨਾਲ ਮਨ ਪਾ ਲਿਆ। ਸੂਖਮਤਾਈ ਚਾਹੀਦੀ ਹੈ, ਕਿਵੇਂ ਕਮਾਈ ਕਰਨੀ ਹੈ, ਜਿਸ ਦਾ ਵਿਸਥਾਰ ਮਹਾਂਪੁਰਖਾਂ ਨੇ ਹਰ ਵੇਲੇ ਅਗਵਾਈ ਚਾਹੀਦੀ ਹੋਣੇ ਪੜਿਆ ਤਤ ਸ਼ਬਦ ਦੀ ਕਮਾਈ ਲਈ, ਤਾਂ ਅਗਵਾਈ ਤਾਂ ਹੁਣ ਮਹਾਂਪੁਰਖਾਂ ਦੀ ਇਹੀ ਹੈ। ਸਾਡੇ ਕੋਲ ਲਿਖਤਾਂ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਸੈੱਟ ਲਿਜਾਣ ਦੀ ਜ਼ਰੂਰ ਕਿਰਪਾਲਤਾ ਕਰੋ, ਨਹੀਂ ਤਾਂ ਇੱਕ ਸ਼ਬਦ, ਇੱਕ ਸਿਮਰਨ, ਇੱਕ ਸੰਗਤ ਦਾ ਲੇਖ ਦੀ ਕਿਤਾਬ ਲੈਵੋ। ਜੇ ਉਹਨਾਂ ਵੀ ਕਿਸੇ ਕੋਲ ਨਹੀਂ ਹੈ, ਇੱਕ ਇੱਕ ਦੋ ਲਿਖਤਾਂ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਇਹ ਜੋ ਲੇਖ ਪੜ੍ਹਿਆ ਗਿਆ ਸੀ ਸ਼ਬਦ ਭਾਗ 7 ਲੇਖ ਨੰਬਰ 64